ਬੰਦੇ ਨੇ ਸੰਸਾਰ ਦੇ ਵਿਚ ਵਿਸਤਾਰ ਕੀਤਾ ਉਤਨਾ ਹੀ ਇਹਦੇ ਅੰਦਰ ਦਾ ਖੰਡਾ ਵਧਿਆ ਤੇ ਜਿਤਨਾ ਇਹਦਾ ਅੰਦਰ ਖੰਡਾ ਵਿਚ ਗਿਆ ਉਨੇ ਇਹਦੇ ਪੱਲੇ ਦਿਨ ਦਿਨ ਦੁੱਖ ਪੈਣ ਲੱਗਾ। ਫਿਰ ਇਹ ਸੁਖ ਭਾਲਣ ਵਾਸਤੇ ਤੁਰਿਆ। ਧੰਨ ਗੁਰੂ ਅਰਜੁਨ ਸਾਹਿਬ ਮੇਰ ਕਰਦੇ ਨੇ ਉਹ ਅੰਦਰ ਦਾ ਸੁਖ ਕੇਵਲ ਸਾਧ ਸੰਗਤ ਵਿਚ ਬੈਠ ਕੇ ਉਸ ਪਰਿਪੂਰਨ ਪ੍ਰਭੂ ਗੋਪਾਲ ਦੇ ਭਜਨ ਵਿਚੋਂ ਮਿਲਦਾ ਹੈ। ਅੱਜ ਦੇ ਇਸ ਸ਼ਲੋਕ ਦਾ ਸੰਖੇਪ ਜਿਹਾ ਭਾਵ ਇਸ ਪ੍ਰਕਾਰ ਹੈ। ਆਓ ਸਾਧ ਸੰਗਤ, ਆਪਾਂ ਇਸ ਸ਼ਲੋਕ ਦੀ ਵਿਸਥਾਰ ਨਾਲ ਵਿਆਖਿਆ ਕਰ ਸਕੀਏ। ਜਿਵੇਂ ਆਪ ਜੀ ਨੂੰ ਗੁਰਮੁਖਾਂ ਨੇ ਬੜੇ ਬੇਨਤੀ ਭਰੇ ਸ਼ਬਦਾਂ ਵਿਚ ਵੀ ਇਹ ਦਰਸਾਉਣ ਦਾ ਯਤਨ ਕੀਤਾ ਹੈ। ਆਪਾਂ ਸਤਿਗੁਰੂ ਦੀ ਹਜ਼ੂਰੀ ਵਿਚ ਯਤਨ ਕਰੀਏ, ਜੇ ਸ਼ਰੀਰਕ ਤੌਰ ਤੇ ਰੁਝੇਵੇਂ ਨੂੰ ਛੱਡ ਕੇ ਆ ਗਏ ਆ ਤੇ ਮਾਨਸਿਕ ਪੱਧਰ ਤੇ ਵੀ ਅੰਦਰ ਗੁਰੂ ਕੀ ਸੰਗਤ ਵਿਚ ਟਿਕ ਸਕੇ। ਵੈਸੇ ਤਾਂ ਮਨ ਪਾੜੇ ਦੀ ਤਰ੍ਹਾਂ ਚੰਚਲ ਹੈ, ਖਿੰਡ ਵਿਚ ਕਿਤੇ ਦਾ ਕਿਤੇ ਇਹ ਚੱਕਰ ਕੱਟ ਕੇ ਵਾਪਸ ਆਉਂਦਾ ਹੈ, ਪਰ ਯਤਨ ਕਰਨਾ ਚਾਹੀਦਾ ਕਿ ਗੁਰੂ ਕੀ ਸੰਗਤ ਵਿਚ ਬੈਠਿਆਂ ਹੀ ਮਨ ਨਾਲ ਕਿਤੇ ਯੁੱਧ ਕਰਕੇ ਦੇਖ ਲਈਏ। ਇਹ ਮਨ ਕਿਤੇ ਅੱਧਾ ਘੰਟਾ ਬਹੁਤ ਜ਼ਿਆਦਾ ਹੁੰਦਾ, ਅੱਧਾ ਘੰਟਾ ਵੈਸੇ ਕਿਤੇ ਥੋੜਾ ਜਿਹਾ ਸਮਾਂ ਗੁਰੂ ਕੀ ਸੰਗਤ ਵਿਚ ਟਿਕ ਜਾਏ। ਆਪ ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ, ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਇਸ ਅੰਮ੍ਰਿਤ ਬਚਨ ਦੇ ਅੰਦਰ ਕਿਰਪਾਲਤਾ ਕੀਤੀ ਹੈ ਕਿ ਹਰ ਇੱਕ ਮਨੁੱਖ ਦੇ ਅੰਦਰ ਨੂੰ ਤਕਰੀਬਨ ਮਾਇਆ ਨੇ ਭਰਮਾ ਲਿਆ ਹੈ। ਮਨੁੱਖ ਇਸ ਮਾਇਆ ਵਿਚ ਭਰਮ ਕੇ ਆਪਣੇ ਪਰਿਵਾਰ, ਆਪਣੇ ਇਕੱਠੇ ਕੀਤੇ ਪਦਾਰਥ, ਆਪਣੇ ਹੀ ਮੱਕੜੀ ਦੀ ਤਰ੍ਹਾਂ ਬੁਣੇ ਹੋਏ ਜਾਲੇ ਨੂੰ ਸਭ ਕੁਝ ਸਮਝਦਾ ਹੈ, ਪਰ ਸ਼ਾਇਦ ਇਹਨੂੰ ਪਤਾ ਨਹੀਂ ਕਿ ਇਹ ਬੁਣਿਆ ਹੋਇਆ ਜਾਲਾ ਹੀ ਮੇਰੇ ਆਤਮਕ ਦੁੱਖਾਂ ਦਾ ਕਾਰਨ ਬਣ ਰਿਹਾ ਹੈ। ਪਹਿਲੀ ਬੇਨਤੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਕਿ ਅਸਲ ਵਿਚ ਮਾਇਆ ਹਕੀਕਤ ਵਿਚ ਹੈ ਕੀ, ਕਿਉਂਕਿ ਖਾਸ ਕਰਕੇ ਜਦੋਂ ਕੋਈ ਧਰਮ ਦੀ, ਪਰਮਾਰਥ ਦੀ, ਪ੍ਰਭੂ ਦੀ ਅੰਦਰ ਦੀ ਗੱਲ ਕਰਦਾ ਤੇ ਯਕ ਲਖਤ ਜਿੱਥੇ ਨਾਮ ਦੀ ਗੱਲ ਆਵੇਗੀ ਉੱਥੇ ਤਕਰੀਬਨ ਮਾਇਆ ਦੀ ਚਰਚਾ ਜ਼ਰੂਰ ਹੋਵੇਗੀ। ਅਸਲ ਵਿਚ ਮਾਇਆ ਹੈ ਕੀ, ਇਹ ਮਨੁੱਖ ਨੂੰ ਵਿਆਪਦੀ ਕਦੋਂ ਵੇ? ਮਾਇਆ ਨੂੰ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿਚ ਕਿਹੋ ਜਿਹੇ ਸ਼ਬਦਾਂ ਨਾਲ ਬਿਆਨ ਕੀਤਾ ਹੈ ਕਿਰਪਾਲੂ ਦਾਤਾ ਜੀ ਨੇ? ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨ ਸ੍ਰੀ ਰਾਗ ਵਿਚ ਹਜ਼ੂਰ ਕਿਰਪਾਲੂ ਜੀ ਦੀ ਇੱਕ ਤੁਕ ਹੈ, ਬਚਨ ਹੈ, ਮਾਇਆ ਕਿਸ ਨੂੰ ਆਖੀਏ? ਦੋ ਸਵਾਲ ਕੀਤੇ ਨੇ ਹਜ਼ੂਰ ਨੇ ਇੱਕ ਤੁਕ ਵਿਚ, ਫਿਰ ਕਿਰਪਾ ਕੀਤੀ ਉਹਨਾਂ ਦੋ ਪ੍ਰਸ਼ਨਾਂ ਦਾ ਉੱਤਰ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਦਿੱਤਾ ਹੈ। ਮਾਇਆ ਕਿਸ ਨੂੰ ਆਖੀਏ? ਇਹਦੇ ਅਖਰੀ ਅਰਥ ਨੇ ਹੇ ਪ੍ਰਭੂ ਸਾਨੂੰ ਇੰਨੀ ਸਮਝ ਪੈ ਜਾਏ ਵੀ ਮਾਇਆ ਕਿਸ ਨੂੰ ਕਿਹਾ ਜਾਂਦਾ, ਮਾਇਆ ਹੈ ਕੀ, ਤੇ ਦੂਸਰਾ ਪ੍ਰਸ਼ਨ ਹੈ ਕਿਆ ਮਾਇਆ ਕਰਮ ਕਮਾਏ, ਇਹ ਮਾਇਆ ਕੰਮ ਕੀ ਕਰਦੀ ਏ ਤੇ ਮਾਇਆ ਕਹਿੰਦੇ ਕਿਸ ਨੂੰ ਨੇ? ਤੇ ਸਤਿਗੁਰੂ ਨੇ ਇਹਨਾਂ ਦੋਨਾਂ ਸਵਾਲਾਂ ਦਾ ਉੱਤਰ ਅਗਲੀ ਤੁਕ ਵਿਚ ਕਿਰਪਾ ਕਰ ਦਿੱਤੀ। ਆਪ ਬਾਣੀ ਪੜਨ ਵਾਲਿਆਂ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਬਹੁਤਾਤ ਵਿਚ ਸਾਨੂੰ ਪ੍ਰਸ਼ਨੋਤਰੀ ਵਿਚ ਮਿਲੇਗੀ। ਆਪ ਹੀ ਕਿਰਪਾਲੂ ਦਾਤਾ ਦੀ ਪ੍ਰਸ਼ਨ ਕਰਨਗੇ ਤੇ ਉਸ ਪ੍ਰਸ਼ਨ ਦਾ ਉੱਤਰ ਵੀ ਮੇਰਾ ਦੇ ਦਾਤੇ ਆਪ ਹੀ ਬਖਸ਼ ਦਿੰਦੇ। ਜਿਵੇਂ ਅਸੀਂ ਅੰਮ੍ਰਿਤ ਬਾਣੀ ਪੜ੍ਹਨੇ ਆ, ਹਜ਼ੂਰ ਦੀ ਪਹਿਲੀ ਪੌੜੀ ਦੀ ਜਦੋਂ ਇਹ ਪ੍ਰਸ਼ਨ ਕਰਦੇ ਨੇ ਕਿ ਕਿਵ ਸਚਿਆਰਾ ਹੋਈਏ, ਕਿਵ ਕੂੜਾ ਟੁੱਟਾ ਪਾਲ, ਤੇ ਇਹਦਾ ਉੱਤਰ ਵੀ ਅਗਲੀ ਤੁਕ ਹੈ, ਕਹਿਣ ਲੱਗੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ। ਆਪ ਹੀ ਪ੍ਰਸ਼ਨ ਕਰਦੇ ਨੇ, ਭਰੀਏ ਮਤ ਪਾਪਾਂ ਕੈ ਸੰਗ, ਤੇ ਉੱਤਰ ਵੀ ਨਾਲ ਦੇ ਦਿੰਦੇ ਨੇ, ਕਹਿਣ ਲੱਗੇ ਉਹ ਧੋਪੈ ਨਾਵੇਂ ਕੈ ਰੰਗ, ਬੇਅੰਤ ਸ਼ਬਦ ਆਪ ਐਸੇ ਪੜੋਗੇ, ਖਾਸ ਕਰਕੇ ਜਿਨ੍ਹਾਂ ਸ਼ਬਦਾਂ ਵਿਚ ਦੋ ਰਹਾਓ ਦੀਆਂ ਤੁਕਾਂ ਨੇ, ਤੇ ਜਦੋਂ ਦੂਜੀ ਤੁਕ ਆਉਂਦੀ ਮੈਂ ਖਿੰਡ ਵਿਚੋਂ ਨਿਕਲਿਆ, ਉਹਦੇ ਨਾਲ ਸ਼ਬਦ ਹੁੰਦਾ ਰਹਾਓ ਦੂਜਾ। ਆਪਾਂ ਕਈ ਵਾਰੀ ਸੋਚਨੇ ਆ ਵੀ ਇਹ ਦੂਜਾ ਸ਼ਬਦ ਕਿਉਂ ਕਿਹਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇੱਕ ਸ਼ਬਦ ਵਿਚ ਚਾਰ ਵੀ ਰਹਾਓ ਦੀਆਂ ਤੁਕਾਂ ਨੇ, ਪਰ ਜਿੱਥੇ ਹੁੰਦਾ ਰਹਾਓ ਦੂਜਾ, ਇਹ ਦੂਜੇ ਦਾ ਅਰਥ ਕੀ? ਜਿੱਥੇ ਪਹਿਲਾ ਰਹਾਓ ਸੀ ਉਦੋਂ ਬਾਅਦ ਦੂਜਾ ਸ਼ਬਦ ਕਿਉਂ ਨਾਲ ਵਰਤਿਆ? ਉਹਨਾਂ ਸ਼ਬਦਾਂ ਨੂੰ ਕਦੀ ਧਿਆਨ ਨਾਲ ਦੋ ਤਿੰਨ ਵਾਰੀ ਪੜਿਓ ਤੇ ਪਾਠ ਕਰਨ ਦਾ ਮਤਲਬ ਇਹ ਨਹੀਂ ਕਿ ਕੇਵਲ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਇੰਨੇ ਅੰਗ ਜਲਦੀ ਨਾਲ ਕਰਨੇ ਨੇ। ਮੈਂ ਕਹਿੰਦਾ 60 ਅੰਗ ਕਰਨ ਦੀ ਥਾਂ ਤੂੰ 6 ਅੰਗ ਕਿਤੇ ਟੇਕ ਕੇ ਕਰ ਲਈ, ਬਸ ਉਹ 6 ਅੰਗ ਇਹੋ ਜਿਹਾ ਸਰੂਰ ਚਾੜਨ ਕਿ 24 ਘੰਟੇ ਤੇਰੇ ਅੰਦਰ ਇੱਕ ਰਸ ਬਣਿਆ ਹੈ। ਬਾਣੀ ਦਾ ਭਾਵ ਇਹ ਹੈ। ਉਸ ਸ਼ਬਦ ਨੂੰ ਕਦੀ ਟੇਕ ਕੇ ਪੜੀਏ। ਤੇ ਗੁਰਮੁਖ ਪਿਆਰੇ ਕਹਿੰਦੇ ਸਨ ਕਿ ਜਦੋਂ ਵੀ ਆਪਾਂ ਬਾਣੀ ਪੜ੍ਹਨੇ ਆ ਤੇ ਜਿਹੜੇ ਸ਼ਬਦ ਖਾਸ ਕਰਕੇ ਬੇਨਤੀ ਵਾਲੇ ਆਉਂਦੇ ਨੇ ਨਾ, ਉੱਥੇ ਟਿਕ ਜਾਣਾ ਚਾਹੀਦਾ ਹੈ। ਉਦਾਹਰਨ ਦੇ ਤੌਰ ਤੇ ਜਿਵੇਂ ਅਸੀਂ ਪੜ੍ਹਨੇ ਆ, ਸ਼ਬਦ ਹੁੰਦਾ ਰਾਖ ਪਿਤਾ ਪ੍ਰਭ ਮੇਰੇ, ਮੈ ਨਿਰਗੁਣ ਸਭ ਗੁਣ ਤੇਰੇ, ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ, ਖੇਦ ਕਰੇ ਅਰ ਬਹੁਤ ਸੰਤਾਵੇ ਆਇਓ ਸ਼ਰਨ ਤੁਹਾਰੇ। ਜਿਵੇਂ ਸ਼ਬਦ ਹੁੰਦੇ ਨੇ ਨਾਥ ਕਸ਼ੂ ਨਾ ਜਾਨੂ, ਮਨ ਮਾਇਆ ਕੇ ਖਾਤ ਬਿਕਾਨੂ, ਤੁਮ ਕਈਅਤ ਹੋ ਜਗਤ ਗੁਰਸਵਾਮੀ, ਹਮ ਕਈਅਤ ਕਰ ਜੋ ਕੇ ਕਾਮੀ। ਜਿਵੇਂ ਸ਼ਬਦ ਹੁੰਦੇ ਨੇ ਕੰਚਨ ਨਾਰੀ ਮੈਂ ਜੀਓ ਲੁਭਤ ਹੈ, ਮੋਹ ਮੀਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ ਮਨ ਅਨ ਰਸ ਲਾਇਆ, ਕਹਿਣ ਲੱਗੇ ਇੱਥੇ ਟਿਕ ਜਾਓ, ਇਸ ਸ਼ਬਦ ਨੂੰ ਅਰਦਾਸ ਬਣਾਓ, ਤੇ ਵਾਰ ਵਾਰ ਇਸ ਸ਼ਬਦ ਦਾ ਪਾਠ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਗੋਦੀ ਵਿਚ ਆਪਣੇ ਅੰਦਰ ਨੂੰ ਖੋਲ ਕੇ ਰੱਖ ਦਿਓ। ਦਾਤਾ ਮੇਰੇ ਅੰਦਰ ਨੂੰ ਪੰਜਾਂ ਨੇ ਠੱਗ ਲਿਆ, ਕਿ ਪਿਤਾ ਤੂੰ ਕਿਰਪਾ ਕਰਕੇ ਮੈਨੂੰ ਰੱਖ ਲੈ। ਇਹਦਾ ਭਾਵ ਇਹ ਵੇ ਕਿ ਉਹ ਸ਼ਬਦ ਤੱਕ ਬੰਦਾ ਟਿਕ ਜਾਏ। ਖੈਰ ਮੈਂ ਆਪਣੇ ਵਿਸ਼ੇ ਵੱਲ ਤੁਰਾਂ। ਬਾਣੀ ਵਿਚ ਕਈ ਸ਼ਬਦ ਐਸੇ ਨੇ ਜਿੱਥੇ ਮਿਲੇਗਾ ਰਹਾਓ ਦੂਜਾ। ਬਾਣੀ ਪੜ੍ਹਨ ਵਾਲੇ ਗੁਰਮੁਖੋ, ਪਹਿਲੇ ਰਹਾਓ ਦੇ ਤੁਕ ਵਿਚ ਪ੍ਰਸ਼ਨ ਹੈ, ਤੇ ਜਿੱਥੇ ਆਉਂਦਾ ਰਹਾਓ ਦੂਜਾ, ਉਹ ਰਹਾਓ ਦੂਜੇ ਦਾ ਅਰਥ ਹੈ ਕਿ ਪਹਿਲੇ ਰਹਾਓ ਵਿਚ ਜਿਹੜਾ ਸਵਾਲ ਸੀ ਉਹਦਾ ਉੱਤਰ ਆਪ ਜੀ ਨੂੰ ਦੂਜੇ ਰਹਾਓ ਵਿਚ ਮਿਲੇਗਾ। ਇੱਕ ਅਰਜ਼ ਮੈਂ ਪ੍ਰਮਾਣ ਵਜੋਂ ਕਰਦੇ ਹਾਂ। ਅਸੀਂ ਇੱਕ ਬਚਨ ਪੜ੍ਹਨੇ, ਬਿਨ ਤੇਲ ਦੀਵਾ ਕਿਉਂ ਜਲੈ ਰਹਾਓ, ਸਿਰਫ ਇੰਨੀ ਕੁ ਤੁਕ ਹੈ ਤੇ ਅਖਰੀ ਅਰਥ ਬੜੇ ਸਪਸ਼ਟ ਨੇ ਕਿ ਤੇਲ ਤੋਂ ਬਿਨਾਂ ਦੀਵਾ ਕਿਵੇਂ ਬਲ ਸਕਦਾ ਹੈ। ਤੇ ਨਾਲ ਕਿਰਪਾਲੂ ਨੇ ਬਚਨ ਕੀਤਾ ਕਿ ਪੋਥੀ ਪੁਰਾਣ ਕਮਾਈਏ, ਭਉ ਵੱਟੀ ਇਹ ਧਨ ਪਾਈਏ, ਸੱਚ ਬੁੱਝਣ ਆ ਜਲਾਈਏ, ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ, ਤੋ ਮਿਲੈ ਰਹਾਓ ਦੂਜਾ। ਇਹਦਾ ਮਤਲਬ ਪਹਿਲਾ ਜੋ ਪ੍ਰਸ਼ਨ ਸੀ ਉਹਦਾ ਉੱਤਰ ਦਿੱਤਾ ਗਿਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਬਹੁਤਾਤ ਸ਼ਬਦ ਪ੍ਰਸ਼ਨ ਉਤਰੀ ਨੇ। ਹਜ਼ੂਰ ਕਿਰਪਾਲੂ ਨੇ ਇੱਥੇ ਆਪਾਂ ਆਪਣੇ ਵਿਸ਼ੇ ਵੱਲ ਤੁਰੀਏ, ਦੋ ਸਵਾਲ ਕੀਤੇ ਨੇ। ਇੱਕ ਤੁਕ ਵਿਚ ਮਾਇਆ ਕਿਸ ਨੂੰ ਆਖੀ ਹੈ, ਕਿਨੂੰ ਕਿਹਾ ਜਾਂਦਾ ਮਾਇਆ? ਹਰ ਬੰਦਾ ਕਹਿੰਦਾ ਮਾਇਆ ਠੱਗ ਗਈ, ਇਹਨੂੰ ਮਾਇਆ ਨੇ ਖਾ ਲਿਆ। ਜੇ ਤੂੰ ਪੁੱਛੇ ਵੀ ਮਾਇਆ ਕਦੋਂ ਵਿਆਪਦੀ ਹੈ, ਸਾਹਿਬ ਕਹਿੰਦੇ ਨੇ ਮਾਇਆ ਕਿਸ ਨੂੰ ਆਖੀ ਹੈ, ਕਿਆ ਮਾਇਆ ਕਰਮ ਕਮਾਏ? ਤੇ ਇਹਦਾ ਉੱਤਰ ਦਿੱਤਾ, ਕਹਿਣ ਲੱਗੇ ਦੁੱਖ ਸੁਖ ਇਹ ਜੀਉ ਬੱਧ ਹੈ, ਇਹ ਵੀ ਅਸਲ ਵਿਚ ਮਾਇਆ। ਇਹਦੇ ਅਰਥ ਨੂੰ ਆਪਾਂ ਥੋੜਾ ਜਿਹਾ ਟਿਕ ਕੇ ਸਮਝਣਾ। ਦੁੱਖ ਸੁਖ ਇਹ ਜੀਉ ਬੱਧ ਹੈ, ਜੀਉ ਦਾ ਅਖਰੀ ਅਰਥ ਹੈ ਜਿੰਦ। ਕਹਿੰਦੇ ਨੇ ਜਦੋਂ ਬੰਦੇ ਦਾ ਅੰਦਰ ਕੇਵਲ ਇਸ ਬਿਰਤੀ ਤੇ ਟਿਕਿਆ ਰਹੇ ਕਿ ਮੈਨੂੰ ਸੰਸਾਰ ਦੇ ਦੁੱਖਾਂ ਦੀ ਨਿਵਿਰਤੀ ਕਿਵੇਂ ਹੋਵੇ, ਮੈਨੂੰ ਸੰਸਾਰ ਦਾ ਸੁਖ ਕਿਵੇਂ ਮਿਲੇ, ਜਦੋਂ ਬੰਦਾ ਦੁੱਖ ਤੇ ਸੁਖ ਵਿਚ ਹੀ ਕੇਵਲ ਆਪਣੇ ਆਪ ਨੂੰ ਪ੍ਰਵਿਰਤ ਕਰਕੇ ਤੁਰ ਪਏ, ਰੱਬ ਨੂੰ ਭੁੱਲ ਜਾਏ, ਸੱਚ ਜਾਣੋ, ਉਸ ਬਿਰਤੀ ਦਾ ਨਾਮ ਹੀ ਮਾਇਆ ਹੈ। ਦੁੱਖ ਸੁਖ ਇਹ ਜੀਓ ਵੱਧ ਹੈ, ਤੇ ਮਹਾਰਾਜ ਫਿਰ ਮਾਇਆ ਕਰਦੀ ਕੀ? ਕਿਆ ਮਾਇਆ ਕਰਮ ਕਮਾਏ? ਸਤਿਗੁਰੂ ਕਹਿਣ ਲੱਗੇ ਕੰਮ ਕਰਦੀ ਹਉਮੈ ਦਾ। ਦੁੱਖ ਸੁਖ ਇਹ ਜੀਓ ਵੱਧ ਹੈ, ਵਿਚ ਹਉਮੈ ਕਰਮ ਕਮਾਏ। ਜਦੋਂ ਅੰਦਰ ਬਿਰਤੀ ਆ ਜਾਏ ਮੈਂ ਵੱਡਾ, ਮੇਰੇ ਕੋਲ ਸਭ ਕੁਝ, ਸਾਹਿਬ ਕਹਿਣ ਲੱਗੇ ਮਾਇਆ ਹਉਮੈ ਦਾ ਕੰਮ ਕਰਦੀ ਏ, ਤੇ ਜਿੰਦ ਨੂੰ ਦੁੱਖ ਤੇ ਸੁਖ ਵਿਚ ਬੰਨ ਕੇ ਤੁਰੀ ਫਿਰਦੀ ਹੈ। ਹੋਰ ਆਪਾਂ ਇਹਨੂੰ ਸੁਖੈਨ ਤਰੀਕੇ ਨਾਲ ਸਮਝੀਏ ਤੇ ਗੁਰੂ ਅਮਰਦਾਸ ਜੀ ਦੀ ਅੰਮ੍ਰਿਤ ਬਾਣੀ ਵੱਲ ਆਓ। ਆਨੰਦ ਸਾਹਿਬ ਦੀ ਇੱਕ ਪੌੜੀ ਇਸ ਮਾਇਆ ਦੀ ਵਿਆਖਿਆ ਹੋਰ ਵੀ ਸੁਖੈਨ ਸਾਡੇ ਲਈ ਕਰ ਦੇਗੀ। ਕਿਉਂਕਿ ਅੱਜ ਗੁਰੂ ਅਰਜਨ ਸਾਹਿਬ ਦੇ ਬਚਨ ਨੇ ਮਾਇਆ ਨੇ ਚਿੱਤ ਨੂੰ ਭਰਮਾ ਲਿਆ, ਰੱਬ ਦੀ ਥਾਂ ਤੇ ਭਰਾਵਾਂ ਤੇ ਪੁੱਤਰਾਂ ਤੇ ਇਸਤਰੀ ਤੇ ਸੰਸਾਰ ਦੇ ਪਦਾਰਥਾਂ ਤੇ ਭਰੋਸਾ ਕਰ ਲਿਆ। ਗੁਰੂ ਅਮਰਦਾਸ ਜੀ ਨੂੰ ਪੁੱਛਿਆ, ਦਾਤਾ ਇਸ ਜੀਵ ਨੂੰ ਕਦੋਂ ਮਾਇਆ ਵਿਆਪੀ? ਕਿ ਇਹਦੀ ਉਮਰ ਜਦੋਂ 12, 14, 15, 20 ਸਾਲ ਦੀ ਹੋਈ ਉਦੋਂ? ਸਾਹਿਬ ਕਹਿੰਦੇ ਨੇ ਨਹੀਂ, ਅਸਲ ਵਿਚ ਤੈਨੂੰ ਅੱਖਾਂ ਨਾਲ ਨਜ਼ਰ ਉਦੋਂ ਆਈ ਜਦੋਂ ਇਹਦੇ ਤੇ ਜੋਬਨ ਆਇਆ, ਮਾਇਆ ਤੈਨੂੰ ਉਦੋਂ ਹੀ ਵਿਆਪ ਗਈ ਸੀ ਜਦੋਂ ਮਾਇਆ ਮਾਂ ਦੀ ਕੁੱਖ ਤੋਂ ਜਨਮ ਲਿਆ, ਇਹਦੀ ਜ਼ਬਾਨ ਵਿਚੋਂ ਇਹਦੇ ਮੂੰਹ ਵਿਚੋਂ ਰੋਣ ਦੀ ਆਵਾਜ਼ ਸੁਣਾਈ ਦਿੱਤੀ, ਇਹਦੀਆਂ ਅੱਖਾਂ ਵਿਚੋਂ ਪਾਣੀ ਆਇਆ। ਸੱਚ ਜਾਣੀ ਜਨਮ ਵੇਲੇ ਜਦੋਂ ਲਿਵ ਟੁੱਟ ਗਈ, ਰੱਬ ਭੁੱਲ ਗਿਆ, ਮਾਂ ਨੇ ਆਪਣੇ ਪਿਆਰ ਨਾਲ ਗੋਦੀ ਵਿਚ ਲੈ ਕੇ ਜਦੋਂ ਮੇਰੇ ਦੀ ਫੂਕ ਇਹਦੇ ਕੰਨਾਂ ਵਿਚ ਮਾਰੀ, ਉਸ ਮੇਰੇ ਦੀ ਆਵਾਜ਼ ਹੀ ਇਹਦੇ ਲਈ ਮਾਇਆ ਬਣ ਗਈ। ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਆ ਕਿ ਜੈਸੀ ਅਗਨ ਉਧਰ ਮੈਂ, ਕਿ ਜਿਸ ਤਰ੍ਹਾਂ ਮਾਤਾ ਦੇ ਉਧਰ ਵਿਚ ਅੱਗ ਹੈ ਤੈਸੀ ਬਾਹਰ ਮਾਇਆ। ਜੇ ਹੋਰ ਸੁਖੈਣ ਹੋ ਜਾਏਗਾ ਇਹਨੂੰ ਸਮਝਣ ਲਈ, ਕਿਉਂਕਿ ਅਸੀਂ ਇੱਕ ਭਰਮ ਵਿਚ ਤੁਰੇ ਫਿਰਨੇ ਆ ਕਿ ਸ਼ਾਇਦ ਟਕੇ ਇਕੱਠੇ ਕਰਨ ਦਾ ਨਾਮ ਮਾਇਆ ਹੈ। ਕਿਆ ਹੋ, ਇਹ ਤਾਂ ਬਾਹਰ ਦੀ ਸਰੀਰ ਦੀ ਹਰਕਤ ਹੈ, ਮਾਇਆ ਤਾਂ ਅਸਲ ਵਿਚ ਇੱਕ ਬੰਦੇ ਦੀ ਮਾਨਸਿਕ ਦਸ਼ਾ ਹੈ। ਜਦੋਂ ਸਾਈ ਭੁੱਲ ਜਾਂਦਾ, ਕਹਿਣ ਲੱਗੇ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਕਹਿੰਦੇ ਨੇ ਮਾਇਆ ਤੇ ਅੱਗ ਇੱਕੋ ਜਿਹੀ ਹੈ, ਜਾਂ ਤਿਸ ਭਾਣਾ ਤਾਂ ਜੰਮਿਆ। ਜਦੋਂ ਪਰਮੇਸ਼ਵਰ ਨੂੰ ਪਾਇਆ, ਉਹਦੀ ਰਜ਼ਾ ਹੋਈ, ਉਹਦਾ ਹੁਕਮ ਹੋਇਆ ਤੇ ਜੀਵ ਦਾ ਜਨਮ ਹੋਇਆ, ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਅਗਲੀ ਤੋਕ ਹੈ ਮਾਇਆ ਕੀ, ਲਿਵ ਛੁੜਕੀ ਲੱਗੀ ਤ੍ਰਿਸ਼ਨਾ। ਪਿਆਰਿਓ, ਜਿੱਦਣ ਬੰਦੇ ਦੀ ਲਿਵ ਰੱਬ ਵੱਲੋਂ ਟੁੱਟ ਜਾਏ, ਉਹ ਇੱਕ ਘੰਟੇ ਦੇ ਬੱਚੇ ਨੂੰ ਵੀ ਵਿਆਹ ਮਾਇਆ ਵਿਆਪ ਜਾਂਦੀ ਏ, ਤੇ ਜੇ 100 ਸਾਲ ਦੀ ਉਮਰ ਭੋਗ ਕੇ ਲਿਵ ਜੁੜੀ ਰਹੇ ਤੇ ਸੱਚ ਜਾਣੋ ਜੁੜੀ ਹੋਈ ਲਿਵ ਨੂੰ ਕਦੀ ਮਾਇਆ ਨਹੀਂ ਵਿਆਪਦੀ, ਰਹਿੰਦਾ ਉਹ ਵੀ ਸੰਸਾਰ ਤੇ ਹੈ। ਸਹਿਬ ਬਖਸ਼ਿਸ਼ ਪੈ ਕਰਦੇ ਨੇ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਅਗਲਾ ਬਚਨ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਅਮਰ ਦਾ ਅਖਰੀਅਰ ਤੇ ਹੁਕਮ। ਕਹਿੰਦੇ ਨੇ ਬਸ ਲਿਵ ਟੁੱਟ ਜਾਣੀ ਤੇ ਤ੍ਰਿਸ਼ਨਾ ਅੰਦਰ ਪੈਦਾ ਹੋ ਜਾਣੀ, ਇਹਦਾ ਨਾਮ ਹੀ ਮਾਇਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਗੁਰਸਿੱਖੋ, ਜਦੋਂ ਹਜ਼ੂਰ ਦੇ ਅੰਮ੍ਰਿਤ ਬਚਨ ਪੜ੍ਹਨੇ ਆ, ਮੈਂ ਇੱਕ ਵਾਰੀ ਸ਼ਾਇਦ ਇੱਥੇ ਅਰਜ਼ ਕੀਤੀ ਸੀ ਕਿ ਬੰਦੇ ਦੀ ਜ਼ਿੰਦਗੀ ਕੇਵਲ ਹੈ ਹੀ ਅਰਦਾਸ, ਖਾਸ ਕਰਕੇ ਸਿੱਖ ਦੀ। ਪਿਆਰਿਓ, ਅਰਦਾਸਾਂ ਤਾਂ ਅਸੀਂ ਜ਼ਿੰਦਗੀ ਵਿਚ ਬੜੀਆਂ ਕਰਨੇ ਆ, ਪਰ ਰੱਬ ਮੇਰ ਕਰੇ ਕਿਤੇ 2 ਅਰਦਾਸਾਂ ਕਰਨ ਦੀ ਬੰਦੇ ਨੂੰ ਜਾਚ ਆ ਜਾਏ। ਪਹਿਲੀ ਅਰਦਾਸ ਤਾਂ ਆਪਾਂ ਕਰ ਲੈਨੇ ਆ, ਪਰ ਦੂਜੀ ਅਰਦਾਸ ਕੋ ਟਾਵਾਂ ਟਾਵਾਂ ਰੱਬ ਦੀ ਬੰਦਗੀ ਕਰਨ ਵਾਲਾ ਕਰਕੇ ਜਾਂਦਾ ਹੈ। ਆਪ ਜੀ ਕਹੋਗੇ ਵੀ 2 ਅਰਦਾਸਾਂ ਕਿਹੜੀਆਂ? ਆਮ ਤੌਰ ਤੇ ਅਸੀਂ ਅੰਮ੍ਰਿਤ ਬਾਣੀ ਵਿਚੋਂ ਬਚਨ ਪੜ੍ਹਨੇ ਆ। ਪਹਿਲੀ ਅਰਦਾਸ ਉਹ ਵੇ ਜਿੱਥੇ ਉਹਦਾ ਕੋਈ ਸੰਬੰਧ ਨਹੀਂ ਕਿ ਇਸ ਬੰਦੇ ਨੇ ਸਿੱਖ ਧਰਮ ਵਿਚ ਪੈਦਾ ਹੋਣਾ ਹੈ। ਥੋੜੀ ਜਿਹੀ ਇਹਨੂੰ ਵਿਸ਼ਾਲਤਾ ਨਾਲ ਸਮਝਿਓ। ਵੇਖੋ, ਜਦੋਂ ਹਿਊਮਨ ਬੀਂਗ ਕੋਈ ਵੀ ਇਨਸਾਨ ਮਾਤਾ ਦੇ ਉਧਰ ਵਿਚ ਨਿਵਾਸ ਕਰਦਾ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉੱਥੇ ਇਹ ਨਹੀਂ ਕਿ ਜਨਮ ਲੈਣ ਵਾਲਾ ਮੁਸਲਮਾਨ, ਉਹਨੂੰ ਇਹ ਨਹੀਂ ਪਤਾ ਜਿਸ ਮਾਂ ਦੇ ਰਾਹੀਂ ਮੈਨੂੰ ਖੁਰਾਕ ਮਿਲਦੀ ਏ ਸਿੱਖ ਏ, ਹਿੰਦੂ ਏ, ਮੁਸਲਮਾਨ ਏ, ਈਸਾਈ ਏ, ਪਾਰਸੀ ਏ, ਯਹੂਦੀ ਏ, ਕੋਈ ਪਤਾ ਨਹੀਂ। ਸਿਰਫ ਉੱਥੇ 2 ਗੱਲਾਂ ਨੇ, ਇੱਕ ਜੀਵ ਆਤਮਾ ਤੇ ਦੂਜੀ ਪਰਮਾਤਮਾ ਦੀ ਲਿਵ ਹੈ। ਉਹਨੂੰ ਕੋਈ ਪਤਾ ਨਹੀਂ ਜਨਮ ਤੋਂ ਬਾਅਦ ਮੈਂ ਕਿਹਦੇ ਘਰ ਜਾਣਾ, ਜਨਮ ਤੋਂ ਬਾਅਦ ਮੈਨੂੰ ਸ਼ਬਦ ਕੀ ਮਿਲਣੇ ਨੇ, ਭਾਸ਼ਾ ਕੀ ਮਿਲਣੀ ਏ। ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਡੂੰਘਾਈ ਵੀ ਜਾ ਕੇ ਕਹਿੰਦੇ ਨੇ, ਉੱਥੇ ਸਿਰਫ ਇੱਕ ਜੀਵ ਤੇ ਦੂਜੀ ਜੀਵ ਦੀ ਲਿਵ ਜੋ ਪਰਮਾਤਮਾ ਦੇ ਚਰਨਾਂ ਵਿਚ ਜੁੜੀ ਹੈ, ਹਕੀਕਤ ਵਿਚ ਉਹ ਲਿਵ ਹੀ ਅਰਦਾਸ ਹੈ। ਉਸ ਅਰਦਾਸ ਕਰਕੇ ਮਾਤਾ ਦੇ ਉਧਰ ਦੀ ਅੱਗ ਨਹੀਂ ਪਾਉਂਦੀ। ਤੇ ਸਾਹਿਬ ਕਹਿੰਦੇ ਨੇ, ਪਿਆਰਿਆ, ਇੱਕ ਅਰਦਾਸ ਤੂੰ ਆਪ ਕਰਨਾ ਜਨਮ ਤੋਂ ਪਹਿਲਾਂ, ਉਦੋਂ ਮਾਤਾ ਦੇ ਉਧਰ ਦੀ ਅੱਗ ਨਹੀਂ ਪਾਉਂਦੀ, ਤੇ ਇੱਕ ਅਰਦਾਸ ਉਦੋਂ ਕੀਤੀ ਜਾਂਦੀ ਏ ਜਦੋਂ ਤੇਰੇ ਸ਼ਰੀਰ ਨੂੰ ਅੱਗ ਵਿਚ ਫੂਕਿਆ ਜਾਂਦਾ। ਸ਼ਰੀਰ ਤੇਰੇ ਨੂੰ ਮਰਨ ਤੋਂ ਬਾਅਦ ਅੱਗ ਵਿਚ ਫੂਕ ਦਿੱਤਾ, ਪਿੱਛੋਂ ਘਰ ਦੇ ਜੀ ਇਕੱਠੇ ਹੋ ਕੇ ਅਰਦਾਸ ਕਰਨ ਲੱਗੇ, ਮਾਲਕਾ ਇਹਨੂੰ ਜਨਮ ਤੇ ਮਰਨ ਦੀ ਅੱਗ ਤੋਂ ਬਚਾ ਲਵੇ। ਪਿਆਰਿਓ, 2 ਅਰਦਾਸਾਂ, ਪਹਿਲੀ ਅਰਦਾਸ ਅਸੀਂ ਆਪ ਕਰ ਜਾਂਦੇ ਆ, ਦੂਜੀ ਅਰਦਾਸ ਪਿੱਛੋ ਸਾਡੇ ਸਤ ਸੰਗੀ ਸੱਜਣ ਪੁਰਸ਼ ਕਰਦੇ ਨੇ। ਮੇਰੇ ਕਿਰਪਾਲੂ ਦਾਤਾ ਜੀ ਦੇ ਅੰਮ੍ਰਿਤ ਬਚਨਾ ਵਾਲਾਵਾਂ ਸਾਹਿਬ ਕਹਿੰਦੇ ਅੰਦਰ ਲਿਵ ਜੁੜੀ ਸੀ, ਉਹ ਲਿਵ ਹੀ ਅਰਦਾਸ ਸੀ। ਭਾਈ ਗੁਰਦਾਸ ਹੋਣਾ ਨੇ ਨਾ ਤਿੰਨ ਚਾਰ ਪੌੜੀਆਂ ਇਕੱਠੀਆਂ ਦਿੱਤੀਆਂ ਨੇ, ਜਿਨ੍ਹਾਂ ਦੇ ਕੋਲ ਭਾਈ ਗੁਰਦਾਸ ਜੀ ਦੀ ਰਚਨਾ ਹੋਵੇ 12, ਉਹ ਪੌੜੀ ਨੰਬਰ 37, ਵਾਹਿਗੁਰੂ ਵਾਰ ਨੰਬਰ 37, ਤੇ ਉਹਦੇ ਵਿਚ ਪੌੜੀ ਨੰਬਰ 5, 6, 7, 8 ਤੋਂ ਅੱਗੇ ਚੱਲਿਓ, ਉਹਦੇ ਵਿਚ 5-4 ਪੌੜੀਆਂ ਕੇਵਲ ਸੰਬੰਧਿਤ ਹੀ ਸਾਡੇ ਅੰਦਰ ਦੀ ਜੀਵ ਆਤਮਾ ਨਾਲ, ਮਾਇਆ ਕੀ ਤੇ ਕਿਵੇਂ ਵਿਆਪਦੀ। ਭਾਈ ਸਾਹਿਬ ਦਾ ਇੱਕ ਬਚਨ ਹੈ ਕਿ ਸਾਨੂੰ ਮਾਇਆ ਮਾਤਾ ਦੇ ਉਧਰ ਵਿਚ ਕਿਉਂ ਨਾ ਵਿਆਪੀ, ਤੇ ਮੈਂ ਅਰਜ਼ ਕੀਤੀ ਹੈ ਮਾਇਆ ਕੇਵਲ ਲਿਵ ਦਾ ਟੁੱਟਣ ਦਾ ਨਾਮ ਮਾਇਆ ਹੈ। ਉਦੋਂ ਬਾਅਦ ਜੋਈ ਵੀ ਆਈ ਜਾਏ, ਪੁੱਤਰ ਹੋਵੇ, ਭਰਾ ਹੋਵੇ, ਧਨ ਹੋਵੇ, ਗੁਣ ਹੋਵੇ, ਵਿਦਿਆ ਹੋਵੇ, ਭਾਵੇਂ ਇਥੋਂ ਤੱਕ ਕਿ ਧਰਮ ਦੇ ਕਰਮ ਵੀ ਹੋਣ, ਜੇ ਲਿਵ ਟੁੱਟ ਜਾਏ ਹਰ ਚੀਜ਼ ਹੀ ਮਾਇਆ। ਜੇ ਲਿਵ ਜੁੜੀ ਰਹੇ ਤੇ ਪਿਆਰਿਓ ਸੰਸਾਰ ਦਾ ਹਰ ਚੀਜ਼ ਹੀ ਪਰਮਾਤਮਾ ਦੀ ਬੰਦਗੀ ਹੈ, ਰੱਬ ਦਾ ਚਿੰਤਨ ਹੈ। ਹਜ਼ੂਰ ਨੇ, ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਉਹਨਾਂ ਦੇ ਪਵਿੱਤਰ ਬਚਨ ਨੇ, ਕਹਿਣ ਲੱਗੇ, ਕਰੈ ਉਰਦ ਤਪ ਗਰਭ ਵਿਚ ਚਸਾ ਨਾ ਵਿਛੜੈ ਸਿਰਜਨ ਹਾਰਾ। ਮਾਇਆ ਕਦੋਂ ਵਿਆਪਦੀ, ਤੇ ਇਹਦੇ ਅਰਥ ਕਰਨ ਦੀ ਲੋੜ ਨਹੀਂ, ਸੁਖੈਨ ਸਾਡੇ ਸਰਲ ਸ਼ਬਦ ਸਮਝ ਪੈਣ ਵਾਲੇ ਨੇ। ਕਹਿਣ ਲੱਗੇ ਕਰੇ ਉਰਦ ਤਪ ਗਰਭ ਵਿਚ ਚਸਾ ਨਾ ਵਿਛੜੈ ਸਿਰਜਨ ਹਾਰਾ। ਤੇ ਅਗਲਾ ਬਚਨ ਭਾਈ ਸਾਹਿਬ ਭਾਈ ਗੁਰਦਾਸ ਕਰਨੇ, ਦਸੀ ਮਾਸੀ ਜੰਮਿਆ, ਦਸਾਂ ਮਹੀਨਿਆਂ ਤੋਂ ਬਾਅਦ ਇਸ ਮਨੁੱਖ ਦਾ ਜਨਮ ਹੋਇਆ, ਜਿਹਨੂੰ ਇੱਕ ਚਸਾ ਵੀ ਪਰਮੇਸ਼ਵਰ ਦਾ ਨਾਮ ਨਹੀਂ ਸੀ ਭੁੱਲਦਾ ਪਿਆ। ਕਹਿਣ ਲੱਗੇ ਸਿਮਰਨ ਕਰੀ ਕਰੇ ਨਿਸਤਾਰਾਂ, ਜਨਮ ਵੇਲੇ ਪਰਮਾਤਮਾ ਨੇ ਇੱਕ ਗੱਲ ਕੀ, ਦੇਖ ਐ ਜੀਵ, ਜੇ ਇਸ ਅੱਗ ਵਿਚ ਤੈਨੂੰ ਮੈਂ ਤੱਤੀ ਵਾਹ ਨਹੀਂ ਲੱਗਣ ਦਿੱਤੀ, ਜਨਮ ਤੋਂ ਬਾਅਦ ਸਿਮਰਨ ਦਾ ਪੱਲੂ ਨਾ ਛੱਡੀ, ਤੇ ਸੱਚ ਜਾਣੀ ਮੈਂ ਦੁਨੀਆਂ ਦੀ ਅੱਗ ਵਿਚ ਵੀ ਤੈਨੂੰ ਸ਼ਰਨ ਨਹੀਂ ਦਿਆਂਗਾ। ਕਿਉਂਕਿ ਜਿਉ ਜੀ ਉਧਰ ਵਿਚ ਆ ਗਏ, ਇਹੋ ਜੀ ਬਾਹਰ ਮਾਇਆ ਦੀ ਅੱਗ। ਕਹਿਣ ਲੱਗੇ ਸਿਮਰਨ ਕਰੀ ਕਰੇ ਨਿਸਤਾਰਾ, ਤੇ ਅੱਗੇ ਭਾਈ ਸਾਹਿਬ ਨੇ ਇੱਕ ਦੁੱਖ ਕਹੀ, ਕਹਿਣ ਲੱਗੇ ਹੋਇਆ ਕੀ, ਜੰਮਦਿਆਂ ਨੂੰ ਮਾਇਆ ਵਿਆਪ ਗਈ। ਭਾਈ ਸਾਹਿਬ ਭਾਈ ਗੁਰਦਾਸ ਦੇ ਬਚਨ ਨੇ, ਕਹਿਣ ਲੱਗੇ ਜੰਮਦਿਆਂ ਨੂੰ ਮਾਇਆ ਵਿਆਪੀ, ਤੇ ਹੋਇਆ ਕਿ ਨਦਰ ਨਾ ਆਵੇ ਰੱਖਣ ਹਾਰਾ। ਹੁਣ ਆਪਾਂ ਸੋਚਾਂਗੇ ਵੀ ਜੰਮਦੇ ਬੰਦੇ ਨੂੰ ਕੋਈ ਪਤਾ ਨਹੀਂ ਕਿ ਜਿਸ ਮੁਲਕ ਵਿਚ ਮੈਂ ਜਨਮ ਲਿਆ ਇੱਥੇ ਕਰੰਸੀ ਕੀ ਹੈ, ਇੱਥੇ ਧਰਤੀ ਦੀ ਕੀਮਤ ਕੀ ਹੈ। ਅਸਲ ਵੀ ਜਦੋਂ ਜੰਮਦਿਆਂ ਮਾਇਆ ਵਿਆਪੀ, ਇਹਦਾ ਮਤਲਬ ਹੈ ਕਿ ਜਨਮ ਤੋਂ ਬਾਅਦ ਇਹਦੀ ਲਿਵ ਟੁੱਟ ਗਈ, ਤੇ ਲਿਵ ਟੁੱਟਣ ਦਾ ਨਾਮ ਹੀ ਮਾਇਆ ਹੈ। ਆਪਾਂ ਫਿਰ ਗੁਰੂ ਅਮਰਦਾਸ ਦੀ ਪੌੜੀ ਵੱਲ ਆਵਾਂਗੇ, ਉੱਥੇ ਭਾਈ ਸਾਹਿਬ ਨੇ ਫਿਰ ਅਗਲਾ ਬਚਨ ਕਿਹਾ, ਕਹਿਣ ਲੱਗੇ ਪਿਆਰਿਆ ਜੰਮਦਿਓ ਮਾਇਆ ਵਿਆਪਰੀ, ਤੇ ਮਾਇਆ ਵਿਆਪਨ ਨਾਲ ਨਦਰ ਨਾ ਆਵੇ ਰੱਖਣ ਹਾਰਾ, ਤੇ ਸ਼ਾਉ ਵਿਛੜਿਆ ਬਣਜਾਰਾ। ਇਹ ਬਣਜਾਰਾ ਜੀਵ ਸ਼ਾਦਰ ਤੇ ਪਰਮਾਤਮਾ ਤੋਂ ਵਿਛੜ ਗਿਆ। ਹੁਣ ਅਗਲੀਆਂ ਦੋ ਤੁਕਾਂ ਧਿਆਨ ਨਾਲ ਪੜਿਓ। ਕਹਿੰਦੇ ਨੇ ਬੱਚੇ ਦਾ ਜਨਮ ਹੋਇਆ, ਪਰਿਵਾਰ ਸਾਰਾ ਬੜਾ ਖੁਸ਼, ਘਰ ਦੇ ਜੀ ਫੁੱਲੇ ਨਹੀਂ ਸਮਾਉਂਦੇ, ਮਾਂ ਬਾਪ ਅੱਤ ਦੇ ਪ੍ਰਸੰਨ ਨੇ, ਤੇ ਵੈਸੇ ਪਰਮਾਤਮਾ ਨੇ ਦੇਖੋ ਕਿਹੋ ਜਿਹੀਆਂ ਮੋਹ ਦੀਆਂ ਤੰਦਾਂ ਪਾਈਆਂ ਨੇ। ਉਹ ਮਾਂ ਜਿਹੜੀ ਬੱਚੇ ਨੂੰ ਆਪਣੇ ਉਧਰ ਵਿਚ ਪਾਲ ਕੇ ਦੁੱਖ ਚੱਲਦੀ ਏ, ਜਨਮ ਵੇਲੇ ਉਹਦੀਆਂ ਅੰਦਰ ਦੀਆਂ ਲਿਲਕੜੀਆਂ ਮਾਂ ਦੇ ਤਰਲੇ ਨਹੀਂ ਝੱਲੇ ਜਾਂਦੇ ਜਦੋਂ ਬੱਚੇ ਨੂੰ ਜਨਮ ਦਿੰਦੀ ਏ। ਪਤਾ ਨੀ ਕਿਹੋ ਜਿਹਾ ਰੱਬ ਨੇ ਮੋਹ ਪੈਦਾ ਕੀਤਾ। ਦੋ ਘੜੀਆਂ ਪਹਿਲਾਂ ਉੱਚੀ ਉੱਚੀ ਰੋਂਦੀ ਮਾਂ ਜਦੋਂ ਬੱਚੇ ਨੂੰ ਸੀਨੇ ਨਾਲ ਲਾਂਦੀ ਏ, ਉਸੇ ਵੇਲੇ ਉਹਦਾ ਦੁੱਖ ਜਿਹੜਾ ਉਹ ਹਾਸੇ ਵਿਚ ਪਲਟ ਜਾਂਦਾ। ਇਹ ਰੱਬ ਦੀ ਖੇਡ ਹੀ ਏ ਨਾ ਕਿ ਉਹੀ ਜੋ ਕੁਰਲਾ ਰਹੀ ਦੁੱਖ ਨਾਲ। ਹਜ਼ੂਰ ਕਹਿੰਦੇ ਨੇ ਮਾਂ ਦੇ ਚਿਹਰੇ ਤੇ ਹਾਸਾ ਸੀ ਬੱਚੇ ਨੂੰ ਦੇਖ ਕੇ, ਪਰ ਬੱਚੇ ਦੀਆਂ ਭੁੱਬਾਂ ਨਿਕਲ ਗਈਆਂ, ਉਹ ਰੋਇਆ। ਕਹਿੰਦੇ ਨੇ ਜਦੋਂ ਉੱਚੀ ਮਿਲ ਗਿਆ, ਪਰਿਵਾਰ ਦੇ ਜੀਆਂ ਦੇ ਹਾਸੇ ਵਿਚ ਉਹਦਾ ਰੋਣਾ ਸਮਾ ਗਿਆ। ਇਹਨੇ ਘਰ ਦੇ ਜੀ ਵਧਾਈਆਂ ਦੇਣ ਲੱਗੇ, ਕਿਸੇ ਨੂੰ ਪਤਾ ਹੀ ਨਾ ਵੀ ਇਸ ਨਿਆਣੇ ਦਾ ਰੋਣਾ ਤਾਂ ਸੁਣੋ, ਇਹ ਕਹਿਣਾ ਕੀ ਚਾਹੁੰਦਾ ਹੈ। ਭਾਈ ਸਾਹਿਬ ਕਹਿੰਦੇ ਨੇ ਸਾਰੇ ਕਹਿਣ ਲੱਗ ਪਏ, ਨਹੀਂ ਜਨਮ ਦਾ ਦੁੱਖ ਹੈ, ਜਨਮ ਕਰਕੇ ਰੋਂਦਾ ਪਿਆ ਕਿਉਂਕਿ ਜਨਮ ਲੈਂਦਿਆਂ ਦੁੱਖ ਮਿਲਿਆ। ਭਾਈ ਸਾਹਿਬ ਕਹਿੰਦੇ ਨੇ ਨਹੀਂ, ਜਨਮ ਦਾ ਦੁੱਖ ਨਹੀਂ, ਇਹਨੂੰ ਜਨਮਾ ਜਨਮਾਂ ਦਾ ਦੋ ਗਲ ਪੈ ਗਿਆ ਹੈ। ਫਿਰ ਸਮਝਿਓ, ਕਹਿੰਦੇ ਨੇ ਇਸ ਜਨਮ ਦਾ ਦੁੱਖ ਨਹੀਂ, ਇਹ ਇਸ ਕਰਕੇ ਰੋਂਦਾ ਪਿਆ, ਹੇ ਪਰਮਾਤਮਾ ਹੁਣ ਵਿਆਪ ਵੀ ਮਾਇਆ, ਪਤਾ ਨੀ ਅੱਜ ਦੇ ਟੁੱਟੇ ਨੂੰ ਕਿੰਨੇ ਕੁ ਜਨਮ ਹੋ ਜਾਣੇ ਨੇ, ਇਹਦਾ ਰੋਣਾ ਦੇਖੋ, ਇਹਦੀਆਂ ਅੱਖੀਆਂ ਦਾ ਪਾਣੀ ਕਹਿੰਦਾ, ਇਹਦੀ ਟੁੱਟੀ ਹੋਈ ਲਿਵ ਅੱਖਾਂ ਦੇ ਪਾਣੀ ਲਈ ਬਾਹਰ ਪਈ ਆਉਂਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਦੀਆਂ ਦੋ ਤੁਕਾਂ ਨੇ, ਉਹ ਬਚਨ ਕਰ ਰਹੇ ਨੇ। ਕਹਿੰਦੇ ਨੇ ਰੋਵੈ ਰਤਨ ਗਵਾਏ ਕਹਿ, ਇੱਥੇ ਰਤਨ ਦਾ ਅਰਥ ਲਿਵ ਰੇ ਰਤਨ ਦਰ ਤੇ ਸਾਈਂ ਦੀ ਯਾਦ ਕਹਿ ਲੱਗੇ ਰੋਵੇ ਰਤਨ ਗਵਾਏ ਕਹਿ ਮਾਇਆ ਮੋਹ ਹਨੇਰ ਗੁਬਾਰਾ ਹਾਲਾਂਕਿ ਉਹ ਹਨੇਰੀ ਕੋਠੜੀ ਵਿਚੋਂ ਨਿਕਲ ਕੇ ਆਇਆ ਤੇ ਭਾਈ ਸਾਹਿਬ ਕਹਿੰਦੇ ਨੇ ਨਹੀਂ ਜਨਮ ਹੁੰਦਿਆਂ ਸਰ ਹਨੇਰੇ ਵੀ ਜਾ ਪਿਆ ਰੋਵੇ ਰਤਨ ਗਵਾਏ ਕਹਿ ਮਾਇਆ ਮੋਹ ਹਨੇਰ ਗੁਬਾਰਾ ਉਹ ਰੋਵੇ ਦੁੱਖ ਆਪਣਾ ਹਾਸਸ ਗਾਵੇ ਸਾ ਪਰਵਾਹ ਉਹ ਆਪਣਾ ਦੁੱਖ ਹੁੰਦਾ ਪਰਿਵਾਰ ਦੇ ਜੀ ਵਧਾਈਆਂ ਦਿੰਦੇ ਨੇ ਮੇਰੇ ਗੁਰੂ ਅਮਰਦਾਸ ਵੀਰ ਨੂੰ ਹੋਰ ਖੋਲਦੇ ਨੇ ਕਹਿੰਦੇ ਨੇ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਅਸਲ ਵਿਚ ਮਾਇਆ ਹਰ ਉਹ ਚੀਜ਼ ਹਰ ਉਹ ਬਿਰਤੀ ਹਰ ਉਹ ਗੁਣ ਵੀ ਬਣ ਸਕਦਾ ਜਿਹਦੇ ਨਾਲ ਖਰੀ ਪਰਮਾਤਮਾ ਭੁੱਲ ਜਾਏ ਇਹ ਮਾਇਆ ਜੇ ਤਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਤੇ ਇਹ ਨਹੀਂ ਕਿਹਾ ਸਾਰਿਆਂ ਨੂੰ ਠਾਗੀ ਕਹਿਣ ਲੱਗੇ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਫਿਰ ਦੇਖੋ ਇੱਥੇ ਲਿਵ ਲਾਗੀ ਤੇ ਲਿਵ ਛੁੜਕੀ ਇਸ ਪੌੜੀ ਵਿਚ ਦੋ ਵਾਰੀ ਤੁਕ ਆਈ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਲਿਵ ਦਾ ਛੁੱਟ ਜਾਣਾ ਮਾਇਆ ਹੈ ਲਿਵ ਦਾ ਟੁੱਟ ਜਾਣਾ ਰੱਬ ਦੀ ਬੰਦਗੀ ਹੈ ਰੱਬ ਦਾ ਲਿਵ ਦਾ ਲੱਗ ਜਾਣਾ ਰੱਬ ਦੀ ਬੰਦਗੀ ਹੈ ਟੁੱਟ ਜਾਣਾ ਇਹ ਮਾਇਆ ਹੈ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨ ਵਿਚ ਮਾਇਆ ਪਾਇਆ ਉਹਨਾਂ ਨੂੰ ਸੰਸਾਰ ਦੇ ਖਲਜਗਨ ਵਿਚ ਰਹਿੰਦਿਆਂ ਵੀ ਪਿਆਰੇ ਦੀ ਪ੍ਰਾਪਤੀ ਹੋਵੇ ਦੋ ਪ੍ਰਮਾਣ ਮੈਂ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿਚੋਂ ਆਪਣਾ ਸਾਂਝੇ ਕਰਦਾ ਜਾਵਾਂ ਹੋਰ ਸੁਖੈਣ ਹੋ ਜਾਏਗਾ ਕਿ ਮਾਇਆ ਕੀ ਹੈ ਵੈਸੇ ਬਾਬਾ ਜੀ ਨੇ ਬਾਣੀ ਵਿਚ ਕਬੀਰ ਸਾਹਿਬ ਨੇ ਤੋਕੀ ਕਹਿੰਦੇ ਨੇ ਕਬੀਰ ਆਈ ਮੁਝੈ ਪੈ ਅਨਕ ਕਰੇ ਕਰ ਭੇਸ ਕਹਿੰਦੇ ਨੇ ਕਈ ਤਰ੍ਹਾਂ ਦੇ ਲਿਬਾਸ ਪਾ ਪਾ ਕੇ ਮੇਰੇ ਕੋਲ ਮਾਇਆ ਆਈ ਕਈ ਤਰ੍ਹਾਂ ਦੇ ਇਹਨੇ ਚੋਜ ਵਰਤਾਏ ਕਿਤੇ ਗੁਣ ਬਣ ਕੇ ਆਈ ਕਿਤੇ ਪਦਵੀ ਬਣ ਕੇ ਆਈ ਕਿਤੇ ਵਾਹ ਵਾਹ ਬਣ ਕੇ ਆਈ ਕਹਿੰਦੇ ਨੇ ਮੇਰੇ ਸਿਰ ਉੱਤੇ ਪੂਰਾ ਮੁਰਸ਼ਿਦ ਖਲੋਤਾ ਸੀ ਉਹਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਇਹ ਮੇਮੋ ਠੱਗੜੀ ਮੈਨੂੰ ਕਦੀ ਠੱਗ ਨਾ ਸਕੀ ਕਬੀਰ ਆਈ ਮੁਝੇ ਪੈ ਅਨ ਕਰੇ ਕਰ ਭੇਸ ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼ ਬਾਬੇ ਫਰੀਦ ਜੀ ਨੂੰ ਪੁੱਛੋ ਉਹਨਾਂ ਨੇ ਮਾਇਆ ਦੀ ਥਾਂ ਸ਼ਬਦ ਵਰਤਿਆ ਫਰੀਦਾ ਭੂਮ ਰੰਗਾਵਲੀ ਮੰਜ ਵਸੂਲਾ ਬਾਗ ਜੋ ਜਨ ਪੀਰ ਨੇ ਵਾਜਿਆ ਤਿਨਾ ਅੰਚ ਨਾ ਲਾਖ ਜਿਨ੍ਹਾਂ ਦੇ ਸਿਰ ਤੇ ਸਾਈ ਖਲੋਤਾ ਉਹਨਾਂ ਨੂੰ ਤੱਤੀ ਵਾਹ ਨਾ ਲੱਗਣ ਦਿੱਤੀ ਮਾਲਕ ਨੇ ਹਜ਼ੂਰ ਕਿਰਪਾਲੂ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਦਾਤਾਰ ਗੁਰੂ ਅਮਰਦਾਸ ਕਹਿ ਰਹੇ ਨੇ ਜਨਮ ਤੋਂ ਬਾਅਦ ਵਿਆਪੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਇਹਨੂੰ ਜ਼ਿੰਦਗੀ ਦਾ ਦੂਜਾ ਪਹਿਰ ਕਿਹਾ ਜਦੋਂ ਮਾਇਆ ਵਿਆਪੀ ਉੱਥੇ ਅਸੀਂ ਇਹ ਬਚਨ ਪੜ੍ਹਨੇ ਆ ਦੂਜਾ ਪਹਿਰ ਹੈ ਰਹਿਣ ਕਹਿ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ ਇਹ ਵੇ ਮਾਇਆ ਜਦੋਂ ਸਾਈ ਦਾ ਧਿਆਨ ਵਿਸਰ ਗਿਆ ਸਾਈ ਭੁੱਲ ਗਿਆ ਦੂਜਾ ਪਹਿਰ ਹੈ ਰਹਿਣ ਕਹਿ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ ਖੱਤੋ ਹੱਥ ਨਚਾਈਏ ਵਣਜਾਰਿਆ ਮਿੱਤਰਾ ਜਿਉਂ ਜਸ ਦਾ ਘਰ ਕਾਣ ਖੱਤੋ ਹੱਥ ਨਚਾਈਏ ਪ੍ਰਾਣੀ ਮਾਤ ਕਹਿ ਸੁੱਤ ਮੇਰਾ ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ ਜਿਨ ਰਚ ਰਚਿਆ ਤਿਸੈ ਨਾ ਜਾਣੈ ਮਨ ਭੀਤਰ ਤਰ ਗਿਆਨ ਕਉ ਨਾਨਕ ਦੂਜੇ ਪਹਿਰੈ ਪ੍ਰਾਣੀ ਵਿਸਰ ਗਿਆ ਧਿਆਨ ਹੁਣ ਇਸ ਪਹਿਰੇ ਨੂੰ ਬੜੀ ਵਾਰੀ ਆਪਨੇ ਪੜਿਆ ਹੋਣਾ ਹਜ਼ੂਰ ਕਹਿੰਦੇ ਨੇ ਜਦੋਂ ਮਾਤਾ ਨੇ ਆਪਣੀ ਕੁੱਖ ਵਿਚ ਲੈ ਕੇ ਇਹ ਕਹਿ ਦਿੱਤਾ ਮੇਰਾ ਸੁੱਤ ਮੇਰਾ ਪੁੱਤਰ ਮੇਰਾ ਲਾਲ ਪਿਆਰਿਓ ਬਸ ਇਹਨੇ ਮੇਰੇ ਦੀ ਫੂਕ ਪੈਣ ਦੀ ਦੇਰ ਸੀ ਇੱਕੋ ਦਮ ਸਾਈ ਦਾ ਧਿਆਨ ਵਿਸਰਿਆ ਸਾਹਿਬ ਕਹਿੰਦੇ ਨੇ ਦੂਜਾ ਪਹਿਰ ਸੀ ਜਦੋਂ ਇਨਸਾਨ ਨੂੰ ਮਾਇਆ ਵਿਆਪ ਗਈ ਤੇ ਜਦੋਂ ਫਿਰ ਤੀਜਾ ਪਹਿਰ ਆਇਆ ਹੁਣ ਮਾਂ ਨੂੰ ਪੁੱਛਣ ਦੀ ਲੋੜ ਨਹੀਂ ਹੁਣ ਬਾਪ ਨੂੰ ਪੁੱਛਣ ਦੀ ਲੋੜ ਨਹੀਂ ਹੁਣ ਮਨ ਆਪਣੀਆਂ ਸਲਾਹਾਂ ਕਰਦਾ ਆਪਣੀ ਮਰਜ਼ੀ ਕਰਦਾ ਉਸ ਤੀਜੇ ਪਹਿਰੇ ਵਿਚ ਹਜ਼ੂਰ ਨੇ ਮਾਇਆ ਦੇ ਫਿਰ ਪੂਰੇ ਜੋਗਨ ਦੀ ਗੱਲ ਕੀਤੀ ਤੇ ਕਹਿਣ ਲੱਗੇ ਤੀਜੇ ਪਹਿਰੇ ਰਹਿਣ ਕਹਿ ਵਣਜਾਰਿਆ ਮਿੱਤਰਾ ਧਨ ਜੋਬਨ ਸਿਉ ਚਿੱਤ ਇਹ ਵੇ ਮਾਇਆ ਕਿ ਜਦੋਂ ਧਨ ਜਵਾਨੀ ਪਰਿਵਾਰ ਸੰਸਾਰ ਵਿਚ ਖਚਤ ਹੋ ਗਿਆ ਪਰ ਦਾਤਾ ਮੇਰ ਕਰੇ ਕੋਈ ਜ਼ਰੂਰੀ ਨਹੀਂ ਕਿ ਹਰ ਬੰਦੇ ਨੂੰ ਜਨਮ ਵੇਲੇ ਮਾਇਆ ਵਿਆਪਦੀ ਮੈਂ ਅਰਜ਼ ਕੀਤੀ ਸਿਰ ਤੇ ਗੁਰੂ ਖਲੋਤਾ ਹੋਵੇ ਤੇ ਮੇਰ ਕਰਕੇ ਬਚਾ ਲੈਂਦਾ ਹੈ ਪਰ ਪਿਆਰਿਓ ਉਥੇ ਦਾਵਾ ਕੋਈ ਨਹੀਂ ਕੇਵਲ ਇੱਕੋ ਅਰਦਾਸ ਹੈ ਸਿੱਖ ਦਾ ਆਧਾਰ ਹੀ ਅਰਦਾਸ ਹੈ ਅਸਾਮ ਦਾ ਰਾਜਾ ਹੈ ਅੱਜ ਉਹ ਬੱਚਾ ਜਿਸ ਦੇ ਪਿਤਾ ਦੀ ਮੌਤ ਹੋਇਆ ਕਈ ਸਾਲ ਹੋ ਚੁੱਕੇ ਨੇ ਥੋੜਾ ਜਿਹਾ ਟਿਕ ਕੇ ਇਤਿਹਾਸ ਦਾ ਇੱਕ ਨੁਕਤਾ ਕਹਿ ਕੇ ਅੱਗੇ ਤੁਰਾਂ। ਗੁਰੂ ਕਿਰਪਾ ਕਰੇ, ਸਿਰ ਤੇ ਗੁਰੂ ਦਾ ਹੱਥ ਹੋਵੇ, ਨਿਸ਼ਾਨ ਹੋਵੇ ਤੇ ਮਾਇਆ ਨੀ ਵਿਆਪਦੀ। ਉਸ ਬੱਚੇ ਦੀ ਉਮਰ ਤਕਰੀਬਨ 10 ਕੁ ਸਾਲ ਦੇ ਕਰੀਬ ਹੈ। ਅੱਜ ਉਹ ਸ਼ੀਸ਼ੇ ਦੇ ਸਾਹਮਣੇ ਖਲੋਤਾ ਹੈ ਤੇ ਕੇਸ਼ ਉਹਦੇ ਬੜੇ ਲੰਬੇਰੇ ਨੇ, ਕੇਸ਼ ਕੰਘੇ ਦੇ ਨਾਲ ਉਹ ਕੇਸ਼ ਵਾਂਦਾ ਪਿਆ ਤੇ ਜਦੋਂ ਉਹ ਕੇਸ਼ ਵਾਹ ਕੇ ਜੂੜਾ ਆਪਣਾ ਵਿਚਕਾਰ ਕਰ ਲੱਗਾ ਤੇ ਇੰਜ ਲੱਗਾ ਜਿਵੇਂ ਉਹਦੇ ਕੇਸ਼ਾਂ ਦੇ ਥੱਲੇ ਥੋੜਾ ਜਿਹਾ ਇੱਕ ਕਾਲੇ ਰੰਗ ਦਾ ਕੋਈ ਧੱਬਾ, ਕੋਈ ਨਿਸ਼ਾਨ ਹੈ। ਦਸਤਾਰ ਬੰਨਣ ਤੋਂ ਪਹਿਲਾਂ ਉਸ ਬੱਚੇ ਨੇ ਸ਼ੀਸ਼ੇ ਦੇ ਦਰਪਣ ਦੇ ਆਰਸੀ ਦੇ ਨੇੜੇ ਹੋ ਕੇ ਯਤਨ ਕੀਤਾ ਵੀ ਇਹ ਨਿਸ਼ਾਨ ਕਾਹਦਾ। ਅੱਗੇ ਕਦੀ ਖਿਆਲ ਨਹੀਂ ਸੀ ਗਿਆ। ਵਾਰ ਵਾਰ ਸ਼ੀਸ਼ੇ ਵਿਚ ਦੇਖਦਾ ਵੀ ਮੇਰੇ ਮੱਥੇ ਤੇ ਨਿਸ਼ਾਨ ਕੀ। ਸੱਤ ਤਾਂ ਮੇਰੀ ਜਦੋਂ ਦੀ ਸੁਰਤ ਸੰਭਾਲੀ ਵੱਜੀ ਨਹੀਂ, ਕੋਈ ਫੋੜਾ ਜਾਂ ਫਿੰਸੀ ਮੈਨੂੰ ਹੋਇਆ ਨਹੀਂ, ਪਰ ਇਹ ਨਿਸ਼ਾਨ ਕਾਸਦਾ। ਇਹਨੇ ਕਹਿੰਦੇ ਕੇਸਾਂ ਉੱਤੇ ਦਸਤਾਰ ਸਜਾ ਲਈ, ਜਿਵੇਂ ਗੁਰਮੁਖਾਂ ਨੇ ਵੀ ਕਿਹਾ ਕਿ ਸਾਨੂੰ ਕਹਿਣਾ ਪੈਂਦਾ ਪਿਆਰਿਓ ਦਸਤਾਰ ਸਜਾਓ। ਵੈਸੇ ਮੈਂ ਯਤਨ ਕਰਾਂਗਾ ਕਿ ਪਰਸੋਂ ਦੇ ਦੀਵਾਨ ਵਿਚ ਥੋੜਾ ਬਹੁਤ ਆਪ ਨਾਲ ਦਸਤਾਰ ਦੇ ਸੰਬੰਧੀ ਵਿਚਾਰ ਕਰ ਸਕਾਂ। ਉਸ ਬੱਚੇ ਨੇ ਦਸਤਾਰ ਬੰਨੀ ਪਰ ਮੱਥੇ ਤੋਂ ਉਪਰ ਕਰਕੇ ਤੇ ਚਲਾ ਗਿਆ ਮਾਂ ਦੇ ਕੋਲ। ਪਿਤਾ ਚਲਾਣਾ ਕਰ ਚੁੱਕੇ ਨੇ। ਮਾਂ ਬੈਠੀ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਇਕਾਂਤ ਵਿਚ ਤੇ ਰਾਣੀ ਨੇ ਜਦੋਂ ਦੀ ਪਤੀ ਦੀ ਮੌਤ ਹੋਈ ਸੀ ਉਹਨੇ ਪੁੱਤਰ ਨੂੰ ਪਾਲਿਆ, ਪਰ ਇਕਾਂਤ ਵਿਚ ਗੁਰੂ ਜੀ ਦੇ ਕਮਰੇ ਵੀ ਜਾ ਬਹਿਣਾ, ਨੇਤਰ ਬੰਦ ਕਰਕੇ ਆਪਣੇ ਅੰਦਰ ਨੂੰ ਟਿਕਾ ਕੇ ਗੁਰੂ ਦਾ ਸ਼ੁਕਰ ਕਰਨਾ। ਕੁਝ ਘੜੀਆਂ ਬੱਚਾ ਕੋਲ ਬੈਠ ਗਿਆ, ਮਾਂ ਦੇ ਨੇਤਰ ਖੁੱਲੇ। ਕਹਿੰਦੇ ਨੇ ਉਸੇ ਵੇਲੇ ਗੋਦ ਵਿਚ ਜਾ ਕੇ ਪੁੱਛਦਾ, ਮਾਂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਪਈ। ਪੁੱਛਿਆ, ਲਾਲ ਜੀ ਦੱਸੋ। ਤੇ ਆਪਣੇ ਮੱਥੇ ਤੋਂ ਦਸਤਾਰ ਉੱਪਰ ਚੁੱਕ ਕੇ ਕਹਿੰਦਾ, ਮਾਂ ਆ ਮੈਨੂੰ ਕਦੀ ਸੱਟ ਵੱਜੀ ਸੀ, ਮੈਨੂੰ ਕਦੀ ਫੋੜਾ ਜਾਂ ਫਿਰਸੀ ਨਿਕਲਿਆ, ਅੱਜ ਮੈਂ ਸ਼ੀਸ਼ੇ ਵਿਚ ਦੇਖਿਆ, ਇਹ ਨਿਸ਼ਾਨ ਕੀ, ਇਹ ਧੱਬਾ ਕੀ ਹੈ। ਕਹਿੰਦੇ ਨੇ ਮਾਂ ਦੀਆਂ ਅੱਖਾਂ ਬੰਦ ਹੋ ਗਈਆਂ, ਸਿਰਫ ਉਹਦੇ ਨੇਤਰਾਂ ਵਿਚ ਨੀਰ ਸੀ। ਤੇ ਬੱਚੇ ਨੇ ਕਿਹਾ, ਮਾਂ ਹੇ ਪਿਆਰੀ ਅੰਮੀ, ਮੈਂ ਤੈਨੂੰ ਕੁਛ ਕਿਹਾ ਨੀ, ਤੂੰ ਦੱਸ ਨਾ ਦੱਸ, ਪਰ ਮੇਰੇ ਮਨ ਚ ਇੱਕ ਭਰਮ ਜਿਹਾ ਸੀ, ਪਤਾ ਨੀ ਇਹ ਧੱਬਾ ਕਿਉਂ। ਕਹਿੰਦੇ ਨੇ ਘੁੱਟ ਕੇ ਸੀਨੇ ਨਾਲ ਲਾ ਕੇ ਕਹਿੰਦੀ, ਪੁੱਤਰ ਇਹ ਧੱਬਾ ਨਹੀਂ, ਇਹ ਗੁਰੂ ਨਾਨਕ ਦੇ ਘਰ ਦਾ ਨਿਸ਼ਾਨ ਹੈ, ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਨਿਸ਼ਾਨੀ ਹੈ। ਬੱਚਾ ਹੈਰਾਨ ਹੋ ਗਿਆ, ਗੁਰੂ ਨਾਨਕ ਸਾਹਿਬ? ਇਹ ਹਕੀਕਤ ਤੇ ਮਨੋ ਕਲਪਤ ਨਹੀਂ, ਮਾਂ ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਨਿਸ਼ਾਨੀ। ਤੇ ਮਾਂ ਦੇ ਅੱਖਾਂ ਬੰਦ ਹੋ ਗਈਆਂ, ਕਿਸੇ ਅਕਹਿ ਰਸ ਵਿਚ ਟਿੱਟ ਗਈ। ਜਦੋਂ ਫਿਰ ਧੀਰਜ ਨਾਲ ਐਸਤਾ ਐਸਤਾ ਬੋਲੀ, ਕਹਿਣ ਲੱਗੀ, ਬੇਟਾ ਤੇਰੇ ਪਿਤਾ ਜੀ ਇੱਥੇ ਰਾਜ ਕਰਦੇ ਸਨ, ਪੁੱਛਦਾ ਗੁਰੂ ਨਾਨਕ ਸਾਹਿਬ ਕੌਣ? ਤੇ ਉੱਤਰ ਮਿਲਿਆ, ਪੰਜਾਬ ਦੀ ਧਰਤੀ ਤੇ ਜਗਤ ਜਲੰਦੇ ਨੂੰ ਠਾਰਨ ਆਏ ਸਨ। ਕਹਿੰਦੇ ਨੇ ਹੁਣ ਕਿੱਥੇ? ਕਹਿੰਦੇ ਨੇ ਹੁਣ 9 ਜਾਮੇ ਧਾਰਨ ਕਰ ਚੁੱਕੇ ਨੇ, 9ਵੇਂ ਜਾਮੇ ਨੇ ਇੱਥੇ ਆ ਕੇ ਕਿਰਪਾ ਕੀਤੀ ਸੀ। ਤੇਰੇ ਪਿਤਾ ਜੀ ਹਰ ਵੇਲੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿਚ ਰਹਿੰਦੇ ਸਨ, ਉਹਨਾਂ ਦੇ ਚਰਨਾਂ ਵਿਚ ਬੈਠ ਕੇ ਸ਼ੁਕਰ ਕਰਦੇ ਸੁੱਖ ਵੇ ਸਨ। ਇੱਕ ਦਿਨ ਗੁਰੂ ਤੇਗ ਬਹਾਦਰ ਸੱਚੀ ਸਰਕਾਰ ਆਸਣ ਤੇ ਬੈਠੇ, ਤੇਰੇ ਪਿਤਾ ਜੀ ਕੁਝ ਮਾਯੂਸ ਹੋ ਕੇ ਕੋਲ ਬੈਠੇ ਸਨ। ਅੱਜ ਚਿਹਰਾ ਤੇਰੇ ਪਿਤਾ ਜੀ ਦਾ ਉਦਾਸ ਸੀ। ਤੇ ਸਤਿਗੁਰੂ ਨੇ ਪੁੱਛ ਲਿਆ, ਰਾਜਨ ਕਿ ਅੱਜ ਉਦਾਸੀ ਦਾ ਕਾਰਨ ਕੀ ਹੈ? ਤੇ ਉਸ ਰਾਜੇ ਦਾ ਨਾਮ ਸੀ ਰਾਜਾ ਰਾਮ ਰਾਏ। ਆ ਰਾਮ ਰਾਈਏ ਨਹੀਂ, ਰਾਜਾ ਰਾਮ ਰਾਏ। ਸਹਿਜੂਰ ਪੁੱਛਦੇ ਨੇ, ਰਾਜਨ ਅੱਜ ਉਦਾਸੀ ਦਾ ਕਾਰਨ ਕੀ? ਤੇ ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਸਭ ਕੁਝ ਦਿੱਤਾ ਹੈ ਪਰ ਘਰ ਸੰਤਾਨ ਕੋਈ ਨਹੀਂ, ਪਤਾ ਨੀ ਅੱਜ ਉਦਾਸੀ ਕਿਉਂ ਆ ਗਈ। ਕਹਿੰਦੇ ਨੇ ਉਸ ਵੇਲੇ ਹਜ਼ੂਰ ਦੇ ਹੱਥ ਵਿਚ ਇੱਕ ਛਾਪ ਸੀ ਤਲੀ ਤੇ ਰੱਖੀ, ਉਸ ਛਾਪ ਦੇ ਉਪਰ ਇੱਕ ਓਮਕਾਰ ਉਕਰਿਆ ਸੀ, ਕਦੀ ਖੱਬੇ ਹੱਥ ਕਦੀ ਸੱਜੇ ਹੱਥ ਉਛਾਲਦੇ ਸਨ। ਜਦੋਂ ਤੇਰੇ ਪਿਤਾ ਜੀ ਉਦਾਸ ਹੋਏ ਤੇ ਗੁਰੂਦੇਵ ਨੇ ਉਹ ਛਾਪ ਤੇਰੇ ਪਿਤਾ ਜੀ ਦੇ ਮੱਥੇ ਤੇ ਲਾ ਦਿੱਤੀ। ਕਹਿਣ ਲੱਗੇ, ਗੁਰੂ ਨਾਨਕ ਦੇ ਘਰੋਂ ਬੱਚਾ ਆਵੇਗਾ, ਲਾਲ ਆਏਗਾ, ਆ ਛਾਪ ਦਾ ਨਿਸ਼ਾਨ ਉਹਦੇ ਮੱਥੇ ਤੇ ਹੋਵੇਗਾ ਤਾਂ ਜੋ ਤੈਨੂੰ ਭਰੋਸਾ ਵੱਜ ਜਾਏ, ਇਹ ਗੁਰੂ ਨਾਨਕ ਸਾਹਿਬ ਦੇ ਘਰੋਂ ਭੇਜਿਆ ਹੋਇਆ ਆ। ਬੇਟੇ, ਉਸ ਦਿਨ ਤੇਰੇ ਪਿਤਾ ਦੇ ਮਸਤਕ ਤੇ ਛਾਪ ਲਾਈ, ਪਤਾ ਨੀ ਉਸ ਛਾਪ ਨੇ ਤੇਰੇ ਬਾਪੂ ਦੇ ਅੰਦਰ ਕਿਹੋ ਜੀ ਰਹਿਮਤ ਵਰਤਾ ਦਿੱਤੀ। ਗੱਲ ਛਾਪ ਦੀ ਨਹੀਂ, ਕਿਹਦੇ ਹੱਥ ਵਿਚ ਪਕੜੀਏ, ਗੱਲ ਉਹਦੀ ਹੈ। ਉਹ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਅਸੀਂ ਪੜ੍ਹਨੇ ਆ ਤੇਗ ਬਹਾਦਰ ਸਿਮਰਿਆ ਘਰ ਨੌਨਿਦ ਆਵੇ ਧਾਏ ਸਭ ਥਾਈ ਹੋਏ ਸਹਾਏ। ਕਹਿਣ ਲੱਗੇ ਉਸ ਵੇਲੇ ਤੇਰੇ ਪਿਤਾ ਜੀ ਨੇ ਖੱਤ ਜੋੜੇ ਸੱਚੇ ਪਾਤਸ਼ਾਹ ਕੱਲਾ ਪੁੱਤਰ ਨਹੀਂ ਮੇਰ ਕਰੀ ਮੇਰੇ ਪੁੱਤਰ ਨੂੰ ਸਿੱਖੀ ਦੀ ਦਾਤ ਦੇਈ। ਕੇਵਲ ਪੁੱਤਰ ਨਹੀਂ ਸਿੱਖੀ ਵੀ ਦੇਈ। ਕਹਿੰਦੇ ਨੇ ਖੱਤ ਪੈ ਕਿਰਪਾਲੂ ਦਾਤਾ ਕਿਸੇ ਖੁਮਾਰੀ ਵਿਚ ਟਿਕੇ ਨੇਤਰ ਸਨ। ਕਹਿਣ ਲੱਗੇ ਲੰਬੇ ਕੇਸ ਹੋਣਗੇ ਸਿਰ ਤੇ ਦਸਤਾਰ ਬੰਨੇਗਾ ਤੇ ਚੇਤੇ ਰੱਖੀ ਬਾਬੇ ਨਾਨਕ ਦਾ ਭੇਜਿਆ ਤੇ ਅੰਤਲੇ ਸਮੇ ਤੱਕ ਇਹ ਨਿਸ਼ਾਨ ਰੱਬ ਦੀ ਦਰਗਾਹ ਤੱਕ ਲੈ ਕੇ ਜਾਏਗਾ। ਕਹਿਣ ਲੱਗੇ ਪੁੱਤਰ ਧਿਆਨ ਨਾਲ ਦੇਖ ਇਹ ਨਿਸ਼ਾਨ ਕੋਈ ਹੋਰ ਨਹੀਂ ਤੈਨੂੰ ਪੜ੍ਹਨਾ ਨੀ ਆਇਆ। ਉਸ ਨਿਸ਼ਾਨ ਤੇ ਮੱਥੇ ਤੇ ਬਰੀਕ ਜਿਹਾ ਉਕਰਿਆ ਸੀ ਇੱਕ ਓਅੰਕਾਰ। ਉਸ ਰਾਜੇ ਦਾ ਨਾਮ ਸੀ ਰਾਜਾ ਰਤਨ ਰਾਏ। ਇੱਕ ਓਅੰਕਾਰ ਬੱਚੇ ਤੋਂ ਪੜਿਆ ਨੀ ਗਿਆ ਮਾਂ ਨੇ ਪੜ ਕੇ ਕਹਿ ਦਿੱਤਾ ਪੁੱਤਰ ਇਹ ਇੱਕ ਓਅੰਕਾਰ ਗੁਰੂ ਨਾਨਕ ਦੇ ਘਰ ਦਾ ਨਿਸ਼ਾਨ ਹੈ। ਪਿਆਰਿਓ ਜਨਮ ਤਾਂ ਉਸ ਬੱਚੇ ਦਾ ਵੀ ਹੈ ਰਾਜੇ ਦਾ ਪੁੱਤਰ। ਉਸੇ ਵੇਲੇ ਕਿਸੇ ਬੈਰਾਗ ਵਿਚ ਅੰਦਰ ਤੁਰ ਪਿਆ। ਵੇਖੋ ਗੁਰਮੁਖੋ ਪਤਾ ਨੀ ਕਿਹੜੇ ਵੇਲੇ ਦਾਤੇ ਨੇ ਸਬੱਬ ਬਣਾ ਦੇਣਾ ਹੈ। ਹਰ ਵੇਲੇ ਇੰਤਜ਼ਾਰ ਕਰਨੀ ਚਾਹੀਦੀ ਏ। ਜਿਵੇਂ ਇੱਕ ਭਿਖਾਰੀ ਬੂਹੇ ਉੱਤੇ ਬੈਠਾ ਨਾ ਉਹ ਕੜੀ ਕਦੀ ਵੀ ਇੱਕ ਘੜੀ ਵੀ ਖੁੰਜਾਂਦਾ ਨਹੀਂ। ਉਹਦੇ ਕੰਨਾਂ ਨੂੰ ਹਰ ਵੇਲੇ ਇਹੀ ਸੁਚੇਤ ਰਹਿੰਦਾ ਹੁਣੇ ਆਵਾਜ਼ ਆਈ ਅੰਦਰੋਂ ਹੁਣੇ ਬੂਹਾ ਖੁੱਲਿਆ। ਬਸ ਗੁਰੂ ਜੀ ਦੇ ਚਰਨਾਂ ਵਿਚ ਤਾਂ ਤਿਆਰੀ ਕਰਕੇ ਬੈਠਣਾ ਚਾਹੀਦਾ। ਕੀ ਪਤਾ ਕਿਹੜੀ ਸੁਲੱਖਣੀ ਘੜੀ ਗੁਰੂ ਜੀ ਨੇ ਹਿਰਦੇ ਵਿਚ ਦਾਤ ਟਿਕਾ ਦੇਣੀ ਹੈ। ਉਸ ਵੇਲੇ ਬਸ ਇੰਨੀ ਗੱਲ ਕਹਿਣ ਦੀ ਦੇਰ ਸੀ ਬੱਚੇ ਦੇ ਮਨ ਵਿਚ ਆਇਆ ਬੈਰਾਗ। ਕਹਿੰਦਾ ਅੰਮਾ ਫਿਰ ਇਹੋ ਜਿਹਾ ਗੁਰੂ ਦੇ ਮੈਨੂੰ ਦਰਸ਼ਨ। ਮਾਂ ਨੇ ਕਿਹਾ ਉਹ ਆਪ ਤਾਂ ਗਏ ਪ੍ਰਾਪੁਰ ਪਿਆਨਾ ਕਰ ਗਏ। ਉਹਨਾਂ ਦੇ ਸਪੁੱਤਰ ਨੇ ਗੁਰੂ ਗੋਬਿੰਦ ਰਾਏ ਬਾਲਾ ਪ੍ਰੀਤਮ ਜਿਨ੍ਹਾਂ ਨੂੰ ਕਿਹਾ ਜਾਂਦਾ ਮੈਂ ਤੈਨੂੰ ਉਹਨਾਂ ਕੋਲ ਲੈ ਕੇ ਜਾਂਦੀ ਹਾਂ। ਹੁਣ ਰਾਜੇ ਕੋਲ ਕਮੀ ਕਿਸੇ ਚੀਜ਼ ਦੀ ਨਹੀਂ ਮਾਇਆ ਬਹੁਤਾਤ ਉਹਦੇ ਕੋਲ ਹੈ। ਦੇਖੋ ਹੁਣ ਮਾਇਆ ਵਿਚ ਜਦੋਂ ਸਿੱਖ ਦੀ ਲਿਵ ਲੱਗੇ ਮਾਇਆ ਵਿਚ ਰਹਿ ਕੇ ਜਦੋਂ ਗੁਰੂ ਚੇਤੇ ਆਵੇ ਲੱਖਾਂ ਦੀ ਆਮਦਨ ਉਹਦੀ ਘਰ ਹਾਥੀ ਘੋੜੇ। ਕਹਿੰਦਾ ਅੰਮਾ ਹੁਣ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਰਾਏ ਦੇ ਦਰਸ਼ਨ ਕਰਨੇ ਨੇ ਤੇ ਜਦੋਂ ਤੁਰਿਆ ਆਪਣੇ ਪਿਆਰੇ ਗੁਰੂ ਦੇ ਲਈ ਭੇਟਾ ਲੈ ਕੇ ਤੁਰਿਆ ਕੀਮਤੀ ਹਾਥੀ। ਉਸ ਹਾਥੀ ਨੂੰ ਅਸੀਂ ਅੱਜ ਵੀ ਕਹਿੰਦੇ ਹਾਂ ਪ੍ਰਸਾਦੀ ਹਾਥੀ। ਅਸਲ ਵਿਚ ਉਸ ਹਾਥੀ ਦਾ ਪੂਰਾ ਰੰਗ ਜਿਹੜਾ ਸੀ ਉਹ ਕਾਲਾ ਸੀ। ਉਹਦੇ ਮੱਥੇ ਤੇ ਬਹੁਤ ਵੱਡਾ ਚਿੱਟਾ ਨਿਸ਼ਾਨ ਸੀ। ਉਸ ਨਿਸ਼ਾਨ ਵਿਚੋਂ ਕੁਝ ਧਾਰੀਆਂ ਨਿਕਲਦੀਆਂ ਸਨ। ਉਹ ਚਿੱਟੀ ਧਾਰੀ ਇੱਕ ਤਾਂ ਪਿੱਠ ਤੋਂ ਪੂੰਛ ਤੱਕ ਜਾਂਦੀ ਸੀ ਦੂਜੀ ਚਾਰੇ ਪੈਰਾਂ ਵਾਲੇ ਪਾਸੇ ਲੱਤਾਂ ਵੀ ਜਾਂਦੀ ਸੀ। ਇੰਜ ਲੱਗਦਾ ਸੀ ਜਿਵੇਂ ਮਾਨ ਸਰੋਵਰ ਦੇ ਵਿਚੋਂ ਚਿੱਟੀਆਂ ਪਾਣੀ ਦੀਆਂ ਧਰਾਵਾਂ ਨਿਕਲਦੀਆਂ ਹੋਣ। ਉਹ ਹਾਥੀ ਲੈ ਕੇ ਬਕਾਇਦਾ ਉਹਦੇ ਸਿਖਾਣ ਵਾਸਤੇ ਆਦਮੀ ਮੁਕਰਰ ਕੀਤੇ। ਸੱਚੇ ਪਾਤਸ਼ਾਹ ਤੂੰ ਮੇਰੇ ਮਸਤਕ ਤੇ ਨਿਸ਼ਾਨ ਲਾਇਆ ਤੇਰੀ ਮਿਹਰ ਦਾ ਕੀ ਭੇਟਾ ਤੇਰੇ ਚਰਨਾਂ ਵਿਚ ਲੈ ਕੇ ਜਾਵਾਂ। ਹਾਥੀ ਲਿਆ ਜਿਹੜਾ ਸੱਚੇ ਪਾਤਸ਼ਾਹ ਤੇ ਚੌਰ ਕਰਦਾ ਰਿਹਾ। ਆਨੰਦਪੁਰ ਦੇ ਘੇਰੇ ਜਦੋਂ ਪਏ ਉਦੋਂ ਇਹ ਪ੍ਰਸਾਦੀ ਹਾਥੀ ਭੁੱਖ ਨਾਲ ਤੜਫਦਾ ਹੋਇਆ ਪ੍ਰਾਣ ਤਿਆਗ ਗਿਆ ਸੀ। ਕਲਗੀ ਵਾਲੇ ਤੇ ਚੌਰ ਕਰਦਾ ਸੀ। ਹਜ਼ੂਰ ਤੀਰ ਚਲਾਉਂਦੇ ਸਨ ਸੈਂਕੜੇ ਤੀਰਾਂ ਵਿਚੋਂ ਦਾਤਾ ਜੀ ਦਾ ਤੀਰ ਪਹਿਚਾਣ ਕੇ ਲਿਆਉਂਦਾ ਸੀ। ਸੁੰਡ ਨਾਲ ਜਲ ਭਰ ਕੇ ਹਜ਼ੂਰ ਦੇ ਚਰਨ ਧੋਂਦਾ ਸੀ ਤੇ ਬਸਤਰ ਜਦੋਂ ਸੁੰਡ ਵਿਚ ਪਕੜਾਣਾ ਤੇ ਸੱਚੀ ਸਰਕਾਰ ਦੇ ਚਰਨ ਸਾਫ ਕਰਦਾ ਸੀ। ਸਾਡੀ ਨਜ਼ਰ ਵਿਚ ਹਾਥੀ ਸੀ ਪਰ ਉਹਦੇ ਅੰਦਰ ਵਾਲੇ ਆਤਮਾ ਨੂੰ ਪੁੱਛ ਕੇ ਦੇਖੋ ਕਿੰਨੇ ਕੁ ਪੁੰਨ ਕਰਮ ਉਸ ਜੀਵ ਦੇ ਹੋਣਗੇ ਜਿਹੜਾ ਕਲਗੀ ਵਾਲੇ ਦੇ ਚਰਨਾਂ ਨੂੰ ਰੋਜ਼ ਧੋਂਦਾ ਹੋਵੇਗਾ। ਕੇਵਲ ਹਾਥੀ ਨਹੀਂ, ਪਿਛਲੇ ਦਿਨ ਮੈਂ ਕਰਜ਼ ਕੀਤੀ ਜਦੋਂ ਲਾਲਾਂ ਦਾ 300 ਸਾਲਾ ਸ਼ਹੀਦੀ ਪੁਰਬ ਮਨਾਇਆ ਉੱਥੇ ਮੈਂ ਕਰਜ਼ ਕਰਕੇ ਆਇਆ। ਅਸੀਂ ਕਹਿੰਦੇ ਹਾਂ ਭਾਈ ਸਾਹਿਬ ਭਾਈ ਸੰਗਤ ਸਿੰਘ ਜੀ ਦਾ ਚਿਹਰਾ ਮਿਲਦਾ ਸੀ ਗੁਰੂ ਗੋਬਿੰਦ ਸਿੰਘ ਜੀ ਨਾਲ। ਪਿਆਰਿਓ ਇੱਥੇ ਸੱਚੇ ਭਰਾਵਾਂ ਦੇ ਫੇਸ ਮਿਲਦੇ ਹੋਣ, ਇੱਕ ਦੂਜੇ ਨੂੰ ਧੋਖਾ ਦੇ ਜਾਂਦੇ ਨੇ, ਇੱਕ ਭਰਾ ਦੂਜੇ ਦੀ ਥਾਂ ਦੁੱਖ ਵਿਚ ਖਲੋਣ ਨੂੰ ਥਾਂ ਨਹੀਂ। ਕੱਲੇ ਭਾਈ ਸੰਗਤ ਸਿੰਘ ਦਾ ਚਿਹਰਾ ਨਹੀਂ ਸੀ ਮਿਲਦਾ, ਉਹਦਾ ਅੰਦਰ ਵੀ ਇੰਨਾ ਮਿਲ ਚੁੱਕਾ ਸੀ। ਆਪਣਾ ਸੀਸ ਕਟਵਾਣਾ ਪ੍ਰਵਾਨ ਕੀਤਾ ਪਰ ਕੇਵਲ ਗੁਰੂ ਦੀ ਸੇਵਾ ਲਈ। ਉਹ ਅੰਦਰੋਂ ਵੀ ਆਪਣੇ ਗੁਰੂ ਦੇ ਚਰਨਾਂ ਵਿਚ ਮਿਲੇ। ਇੱਕ ਪ੍ਰਸ਼ਾਦੀ ਹਾਥੀ ਲਿਆ, ਪੰਜ ਕਲਾ ਸ਼ਸਤਰ ਲਏ, ਘੋੜੇ ਲੈ ਕੇ ਹਜ਼ੂਰ ਕਿਰਪਾਲੂ ਦੇ ਚਰਨਾਂ ਵਿਚ ਆਨੰਦਪੁਰ ਸਾਹਿਬ ਆਏ। ਜਿਉ ਜਿਉ ਆਨੰਦਪੁਰ ਆਏ ਤਿਉ ਤਿਉ ਅੰਦਰ ਇਕਾਗਰਤਾ ਵਿਚ ਟਿਕ ਗਿਆ ਤੇ ਇਹਨੂੰ ਕਦੀ ਭੁੱਲੀਏ ਨਾ। ਜਦੋਂ ਰਹਿਮਤ ਦੀ ਘੜੀ ਹੁੰਦੀ ਏ ਹਾਲਾਂ ਪਹਾੜ ਦੀ ਸ਼ਿਖਰ ਤੇ ਬਰਫ਼ ਜੰਮੀ ਏ, ਪਰ ਜਦੋਂ ਪਹਾੜ ਦੇ ਥੱਲੇ ਜਾ ਕੇ ਖਲੋ ਜਾਈਏ ਠੰਡੀ ਹਵਾ ਉਦੋਂ ਹੀ ਆਉਣ ਲੱਗ ਪੈਂਦੀ ਹੈ। ਗੁਰੂ ਤੱਕ ਪਹੁੰਚਣਾ ਦੇ ਦੂਰ ਦੀ ਗੱਲ, ਜਦੋਂ ਸਿੱਖ ਗੁਰੂ ਦੇ ਮਾਰਗ ਤੇ ਚੱਲਣ ਲੱਗ ਪਏ ਤੇ ਮੇਰੇ ਸੱਚੇ ਪਾਤਸ਼ਾਹ ਬਾਣੀ ਵਿਚ ਕਹਿੰਦੇ ਨੇ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ। ਅਜੇ ਉਹ ਮਿਲਿਆ ਨਹੀਂ, ਪਰ ਨਾਲ ਹੀ ਕਹਿੰਦੇ ਨੇ, ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਣ ਕਾ ਚਾਹੋ, ਤੇਰਾ ਨਾਮ ਸੁਣ ਕੇ ਅੰਦਰ ਨੂੰ ਟਿਕਾ ਮਿਲਿਆ। ਕਿਰਪਾਲੂ ਦਾਤਾ ਜੀ ਦੇ ਚਰਨਾਂ ਵਿਚ ਪਹੁੰਚੇ ਤੇ ਹਜ਼ੂਰ ਨੇ ਮੇਹਰ ਕੀਤੀ, ਹਮ ਉਮਰ ਸਨ ਰਾਜਾ ਰਤਨ ਰਾਏ ਤੇ ਗੁਰੂ ਗੋਬਿੰਦ ਰਾਏ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਕਿਤਨੇ ਦਿਨ ਟਿਕਿਆ, ਕੀਰਤਨ ਸੁਣਿਆ, ਇਕੱਠੇ ਸਤਲੁਜ ਵਿਚ ਤਾਰੀਆਂ ਲਾਈਆਂ, ਇਕੱਠੇ ਬਾਹਰ ਘੋੜ ਸਵਾਰੀ ਕੀਤੀ, ਤੇ ਜਿੱਦਣ ਆਨੰਦਪੁਰ ਸਾਹਿਬ ਤੋਂ ਵਿਦਿਆ ਹੋਣ ਲੱਗਾ ਤੇ ਇਸ ਨੇ ਇੱਕੋ ਗੱਲ ਬੇਨਤੀ ਕੀਤੀ, ਗੱਲ ਚ ਪੱਲਾ ਪਾ ਕੇ, ਸੱਚੇ ਪਾਤਸ਼ਾਹ ਮੇਹਰ ਕਰਿਓ ਜੋ ਨਿਸ਼ਾਨ ਦਿੱਤਾ ਜੇ ਮੱਥੇ ਦਾ ਤੇ ਜਿਹੜੇ ਕੇਸ ਦਿੱਤੇ ਜੇ, ਮੇਹਰ ਕਰੀਏ ਅੰਤਲੇ ਸਮੇਂ ਤੱਕ ਆਪਣੀ ਨਿਸ਼ਾਨੀ ਨੂੰ ਆਪ ਹੀ ਰੱਖ ਲਵੇ। ਪਿਆਰਿਓ ਕਦੀ ਇਹੋ ਜੀ ਭਾਵਨਾ ਜਗਿਆਸੂ ਦੀ ਬਣੇ ਹਾਂ, ਅਸੀਂ ਸਤਿਗੁਰੂ ਨੂੰ ਸਮਰਪਿਤ ਹੋਈਏ ਨਾ, ਮਨ ਉਦੋਂ ਡੋਲਦਾ ਜਦੋਂ ਅਸੀਂ ਅੰਮ੍ਰਿਤ ਛਕ ਕੇ ਵੀ ਇਹ ਸਮਝਨੇ ਆ ਰਹਿਤ ਮੈਂ ਰੱਖਣੀ, ਮੈਂ ਰੱਖਾਂਗੇ ਤੇ ਡੋਲਾਂਗੇ। ਸੱਚੇ ਪਾਤਸ਼ਾਹ ਤੁਸੀਂ ਰਖਾਣੀ ਹੈ, ਤੁਸੀਂ ਮੇਹਰ ਕਰਨੀ ਹੈ, ਤਾਂ ਹੀ ਤਾਂ ਅਸੀਂ ਰੋਜ਼ ਅਰਦਾਸ ਵਿਚ ਮੰਗਦੇ ਨੇ ਕਿ ਸਿੱਖਾਂ ਨੂੰ ਸਿੱਖੀ ਦਾਨ, ਇਹ ਰਹਿਤ ਹੀ ਹੈ ਨਾ, ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸ਼ਾ ਦਾਨ, ਭਰੋਸਾ ਦਾਨ। ਜੇ ਅਸੀਂ ਆਪ ਰੱਖ ਸਕਦੇ ਹੁੰਦੇ ਤੇ ਫਿਰ ਗੁਰੂ ਕੋਲੋਂ ਅਰਦਾਸ ਵਿਚ ਮੰਗਦੇ ਕਿਉਂ ਨਹੀਂ, ਦਾਤਾ ਇਹ ਤੂੰ ਕਿਰਪਾ ਕਰੀ ਤਾਂ ਰਖਾਈ। ਹੁਣ ਮੈਂ ਜਿਹੜੀ ਅਰਜ਼ ਕਰ ਰਿਹਾ ਕਿ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਦੇ ਲਾਗੀ ਤਿੰਨੀ ਵਿਚੇ ਮਾਇਆ ਪਾਇਆ, ਜਿਹਦੇ ਉੱਤੇ ਤੁਹਾਡੀ ਮਿਹਰ ਹੋ ਜਾਏ ਮੇਰੇ ਮਾਲਕ, ਉਹ ਮਾਇਆ ਵਿਚ ਰਹਿ ਕੇ ਵੀ ਤੈਨੂੰ ਪਾ ਜਾਂਦਾ ਹੈ। ਮਾਇਆ ਦੇ ਅਰਥ ਨੇ ਲਿਵ ਟੁੱਟ ਜਾਣਾ ਤੇ ਲਿਵ ਦਾ ਜੁੜ ਜਾਣਾ, ਮਾਇਆ ਵਿਚ ਰਹਿ ਕੇ ਨਰਲੇਪ ਤਾ ਹੈ। ਧੰਨ ਗੁਰੂ ਅਰਜੁਨ ਸਾਹਿਬ ਕਿਰਪਾਲੂ ਜੀ ਨੇ ਅੱਜ ਇਹ ਬਖਸ਼ਿਸ਼ ਕੀਤੀ ਹੈ, ਕਹਿਣ ਲੱਗੇ ਮਾਇਆ ਚਿੱਤ ਪਰਮੇਣ, ਮਾਇਆ ਨੇ ਮਨੁੱਖ ਦੇ ਚਿੱਤ ਨੂੰ ਪਰਮਾ ਦਿੱਤਾ। ਕਦੋਂ ਪਰਮਾਇਆ ਜੀ? ਕਹਿਣ ਲੱਗੇ ਇਸ਼ਟ ਮਿੱਤਰੇਖ ਬਾਂਧ ਵਹਿ, ਜਦੋਂ ਇਸ਼ਟ ਦਾ ਅਖਰੀ ਅਰਥ ਇੱਥੇ ਗੁਰੂ ਨੇ, ਵੈਸੇ ਇੱਕ ਸ਼ਬਦ ਇੱਠ, ਇੱਕ ਹੁੰਦਾ ਇੱਛੜਾ, ਇੱਕ ਹੁੰਦਾ ਇਸ਼ਟ, ਇਹਨਾਂ ਤਿੰਨਾਂ ਸ਼ਬਦਾਂ ਦਾ ਅਖਰੀ ਅਰਥ ਹੁੰਦਾ ਪਿਆਰਾ। ਵੈਸੇ ਇਸ਼ਟ ਦਾ ਅਰਥ ਮੁਰਸ਼ਦ ਵੀ ਹੈ, ਗੁਰੂ ਵੀ ਹੈ, ਪਰ ਇੱਥੇ ਅਰਥ ਕਰਾਂਗੇ ਮਾਇਆ ਉਦੋਂ ਵਿਆਪੀ ਜਦੋਂ ਮਿੱਤਰਾਂ ਨੂੰ, ਭਰਾਵਾਂ ਨੂੰ, ਪੁੱਤਰਾਂ ਨੂੰ, ਇਸਤਰੀ ਨੂੰ, ਸਭ ਕੁਝ ਇਹਨੂੰ ਸਮਝ ਕੇ ਇਹਨੂੰ ਪਿਆਰਾ ਜਾਣ ਲਿਆ, ਤੇ ਜਿਸ ਪਿਆਰੇ ਨੇ ਮਾਤਾ ਦੀ ਉਧਰ ਵਿਧੀ ਅੱਗ ਵਿੱਚੋਂ ਬਚਾਇਆ ਸੀ ਉਹਨੂੰ ਬਗਾਨਾ ਸਮਝ ਲਿਆ। ਬਸ ਇਹ ਮਾਇਆ ਚਿੱਤ ਨੂੰ ਪਰਮਾ ਗਈ, ਜੇ ਪਰਮਾਣ ਦੀ ਪਰਮਾਣ ਸਮਝਣੇ ਨੇ ਤੇ ਬਾਬਾ ਜੀ ਨੇ ਬਾਣੀ ਵਿੱਚ ਕਹਿਣ ਲੱਗੇ ਕਿ ਚੇਰੀ ਕੀ ਸੇਵਾ ਕਰੇ ਠਾਕੁਰ ਨੀ ਦਿਸ਼ੈ, ਪੋਖਰ ਨੀਰ ਵਰੋਲੀਐ ਮਾਖਣ ਨੀ ਦਿਸ਼ੈ। ਠਾਕੁਰ ਭੁੱਲ ਗਿਆ, ਕੇਵਲ ਸੇਵਕਾ ਚੇਲੀ ਤੇ ਨੌਕਰ ਦੀ ਸੇਵਾ ਵੀ ਜੁੜ ਗਏ। ਫਿਰ ਜਿਨ੍ਹਾਂ ਨੂੰ ਆਪਾਂ ਪਿਆਰਾ ਸਮਝਣੇ ਆ ਇਹ ਕਿੰਨੇ ਕੁ ਪਿਆਰੇ ਨੇ। ਪਿਆਰਿਓ ਮੇਰੀ ਬੇਨਤੀ ਸਮਝਿਓ, ਇਹ ਨਹੀਂ ਕਿ ਅਸੀਂ ਪਰਿਵਾਰ ਤੋਂ ਨਫ਼ਰਤ ਕਰਨੀ ਹੈ, ਜਿੱਥੋਂ ਤੱਕ ਜਿੰਦ ਦਾ ਤਲੁਕ ਆ ਤੇ ਗੁਰੂ ਨਾਲ ਸੰਬੰਧੀ ਗੱਲ ਏ। ਪਿਆਰਿਓ ਇਹ ਜਿਨ੍ਹਾਂ ਨੂੰ ਪਿਆਰੇ ਸਮਝਣੇ ਇੰਨੇ ਕੁ ਪਿਆਰੇ ਨੇ। ਮੇਰੇ ਗੁਰੂ ਗ੍ਰੰਥ ਸਾਹਿਬ ਨੇ ਅੰਮ੍ਰਿਤ ਬਾਣੀ ਵਿਚ ਕੁਝ ਬਚਨ ਕਹੇ ਨੇ, ਮੈਂ ਪ੍ਰਮਾਣ ਅਰਜ਼ ਕਰਦਾ ਜਾਵਾਂ ਕਿ ਪਿਆਰਿਆ ਬਹੁ ਪਰਪੰਚ ਕਰ ਪਰ ਤਨ ਲਿਆਵੈ। ਇੰਨੇ ਕੁ ਪਿਆਰੇ ਨੇ, ਕਿੰਨੇ ਪਖੰਡ ਕਰਕੇ ਪੁੱਤਰ ਇਸਤਰੀ ਅੱਗੇ ਲਿਆ ਕੇ ਦੌਲਤ ਦਾ ਢੇਰ ਲਾਇਆ। ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁਖ ਦਾਰਾ ਪੈ ਆਣ ਲੁਟਾਵੈ, ਪਰ ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰਾ ਜੀ ਪੈ ਲੀਜੈ, ਛਿੰਨ ਛਿੰਨ ਤਨ ਛੀਜੈ, ਜਿੱਦਣ ਖਿੰਨ ਖਿੰਨ ਕਰਕੇ ਤੇਰਾ ਤਨ ਛਿੱਜ ਜਾਏਗਾ, ਬੁਢੇਪਾ ਆ ਜਾਏਗਾ। ਜਿਨ੍ਹਾਂ ਨੂੰ ਤੂੰ ਪਿਆਰੇ ਕਹਿੰਦਾ ਨਾ, ਸੱਚ ਜਾਣੀ ਉਹ ਵੀ ਤੈਨੂੰ ਆਪਣੇ ਘਰ ਵਿਚ ਕੇਵਲ ਇੱਕ ਬੋਝ ਸਮਝਣਗੇ। ਛਿੰਨ ਛਿੰਨ ਤਨ ਛੀਜੈ, ਜਰਾ ਜਣਾਵੈ ਤਬ ਤੇਰੀ ਓਕ, ਓਕ ਦਾ ਅਖਰੀ ਅਰਥ ਹੁੰਦਾ ਬੁੱਕ, ਕੱਲ ਵੀ ਭਾਈ ਸਾਹਿਬ ਦੱਸ ਰਹੇ ਸਨ, ਤਬ ਤੇਰੀ ਓਕ ਕੋਈ ਪਾਣੀ ਉਹ ਨਾ ਪਾਵੇ, ਤੇਰੀ ਬੁੱਕ ਵਿਚ ਤੇਰੇ ਜੰਮਿਆਂ ਨੇ ਪਾਣੀ ਵੀ ਨੀ ਪਾਣਾ, ਕਿਉਂ ਇਹਨਾਂ ਪਿੱਛੇ ਭਰਮ ਕੇ ਆਪਣੇ ਪਿਆਰੇ ਨੂੰ ਭੁਲਾ ਬੈਠਾ। ਤਬ ਤੇਰੀ ਓਕ ਕੋਈ ਪਾਣੀ ਉਹ ਨਾ ਪਾਵੇ, ਕਹਿਤ ਕਬੀਰ ਕੋਈ ਨੀ ਤੇਰਾ, ਖਿਰਦਾ ਰਾਮ ਕੀ ਨਾ ਜਪੈ, ਸਵੇਰਾ ਜਿਨ੍ਹਾਂ ਨੇ ਤੈਨੂੰ ਭਰਮਾਇਆ ਹਜ਼ੂਰ ਨੇ ਬਾਣੀ ਵਿਚ ਕਿਹਾ ਜਗਤ ਮੈਂ ਝੂਠੀ ਦੇਖੀ ਪ੍ਰੀਤ ਗੁਰੂ ਤੇਗ ਬਹਾਦਰ ਜੀ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਸੁਖ ਸਿਉਂ ਹੀ ਸਭ ਲਾਗੈ ਕਿਆ ਦਾਰਾ ਕਿਆ ਮੀਤ ਕੀ ਮਿੱਤਰ ਤੇ ਕੀ ਇਸਤਰੀ ਬਹੁਤਾਤ ਵਿਚ ਕੇਵਲ ਸੁਖ ਦੇ ਸਾਥੀ ਨੇ ਕਿਆ ਦਾਰਾ ਕਿਆ ਮੀਤ ਮੇਰੋ ਮੇਰੋ ਸਭੈ ਕਹਿਤ ਹੈ ਖਿੱਤ ਸਿਉਂ ਬੰਦੇ ਉਹ ਚੀਤ ਜਦੋਂ ਬੰਦੇ ਕੋਲ ਸੁਖ ਹੋਵੇ ਨਾ ਤੁਸੀਂ ਕਦੀ ਤਜਰਬਾ ਕਰਕੇ ਦੇਖਿਓ ਦੁੱਖ ਵੇਲੇ ਤੁਸੀਂ ਫੋਨ ਕਰੋ ਤੇ ਉਹ ਕਹਿਣਗੇ ਅਸੀਂ ਪਹਿਚਾਣਿਆ ਨਹੀਂ ਤੇ ਜਿੱਦਣ ਸੁਖ ਆ ਗਿਆ ਨਾ ਉਹਨਾਂ ਆਪ ਕਾਲ ਕਰਨੀ ਹੈ ਤੇ ਨਾਲ ਹੀ ਕਹਿਣਗੇ ਉਹਨੂੰ ਪਛਾਣਿਆ ਨਹੀਂ ਪਛਾਣਨਾ ਵੀ ਤੁਸਾਂ ਕਿਉਂ ਵੇ ਹੁਣ ਤੁਹਾਡੀ ਬੋਲੀ ਹੋਰ ਹੋ ਗਈ ਬੰਦਾ ਤੇ ਹੁੰਦਾ ਨਹੀਂ ਭਲਿਓ ਅਸਲ ਵਿਚ ਬੰਦੇ ਦਾ ਆਪਣਾ ਅੰਦਰ ਮਲੀਨ ਹੈ ਹਜ਼ੂਰ ਕਹਿੰਦੇ ਨੇ ਕਿਹਨੂੰ ਤੂੰ ਆਪਣਾ ਸਮਝਣਾ ਇਹਨਾਂ ਪਿੱਛੇ ਸਾਈ ਨੂੰ ਛੱਡ ਦਿੱਤੇ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਸੁਖ ਸਿਉਂ ਹੀ ਸਭ ਲਾਗੈ ਕਿਆ ਦਾਰਾ ਕਿਆ ਮੀਤ ਮੇਰੋ ਮੇਰੋ ਸਭੈ ਕਹਿਤਾ ਹੈ ਹਿੱਤ ਸਿਉਂ ਬੰਦਿਓ ਚੀਤ ਅੰਤ ਕਾਲ ਸੰਗੀ ਨਾ ਕਉ ਇਹ ਅਚਰਜ ਹੈ ਰੀਤ ਮਨ ਮੂਰਖ ਅਜ ਹੁਣ ਸਮਝਤ ਸਿੱਖ ਦੇ ਹਾਰਿਓ ਨੀਤ ਨਾਨਕ ਭਗਜਲ ਪਾਰ ਪੜੈ ਜੋ ਗਾਵੈ ਪ੍ਰਭ ਕੇ ਗੀਤ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਇੱਕ ਬਚਨ ਕਿਹਾ ਜਿਨ੍ਹਾਂ ਨੇ ਖਾਲਸੇ ਤੇ ਇੰਨੀ ਕੁ ਰਹਿਮਤ ਕੀਤੀ ਆਉਣ ਵਾਲੇ ਦਿਨਾਂ ਵਿਚ ਅਸੀਂ ਹਜ਼ੂਰ ਦੀ ਰਹਿਮਤ ਦਾ ਜ਼ਿਕਰ ਜ਼ਰੂਰ ਰੋਜ਼ ਕਰਾਂਗੇ ਹਜ਼ੂਰ ਨੇ ਕਿਹਾ ਦੇਖ ਪਿਆਰਿਆ ਮਰਨ ਤੋਂ ਬਾਅਦ ਤਕਰੀਬਨ ਦੇਖੋ ਜਦੋਂ ਕੋਈ ਸਾਂਝਾ ਬਜ਼ੁਰਗ ਜਾਂਦਾ ਹੈ ਨਾ ਉਹਦੇ ਜਾਣ ਤੋਂ ਬਾਅਦ ਸੰਸਕਾਰ ਵੇਲੇ ਤੱਕ ਤਾਂ ਜ਼ਬਾਨ ਥੋੜੀ ਜਿਹੀ ਚੁੱਪ ਰਹਿੰਦੀ ਹੈ ਸੱਚ ਜਾਣਿਓ ਅਜੇ ਸ਼ਿਵਾ ਠੰਡਾ ਨਹੀਂ ਹੁੰਦਾ ਘਰ ਆਉਂਦਿਆਂ ਸਰ ਪਹਿਲਾਂ ਦੇਖਿਆ ਜਾਂਦਾ ਵੀ ਉਹਦੇ ਪੱਲੇ ਛੱਡ ਕੀ ਕੁਝ ਗਿਆ ਹੈ ਕੀ ਕੁਝ ਉਹਦੇ ਪਿੱਛੇ ਰਹਿ ਗਿਆ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਕਦੀ ਨੀ ਕਿਸੇ ਨੇ ਗਿਣਤੀ ਕੀਤੀ ਹੈ ਮਾਂ ਇਹ ਬਾਪੂ ਤੂੰ ਕਈ ਸਾਲ ਦੁੱਖ ਝੱਲ ਕੇ ਸਾਨੂੰ ਪਾਲਿਆ ਤੇਰੀ ਕਲਣਾ ਨੂੰ ਕੋਈ ਨੀ ਚੇਤੇ ਕਰਦੇ ਤੇਰੇ ਬੱਚੇ ਖੁਦ ਉੱਤੇ ਝਗੜਾ ਸ਼ੁਰੂ ਕਰਦੇ ਬਾਬਾ ਜੀ ਨੇ ਬਾਣੀ ਵਿਚ ਕਿਹਾ ਕਹਿਣ ਲੱਗੇ ਤੋ ਤੁਮ ਤਿਆਗਤ ਹੀ ਸੁਣ ਰੇ ਜਨ ਪ੍ਰੇਤ ਬਖਾਨ ਤੇਰੇ ਹੈ ਭਜ ਜੈ ਗੁਰੂ ਗੋਬਿੰਦ ਸਿੰਘ ਜੀ ਤੇਰੇ ਤਨ ਨੂੰ ਛੱਡਣ ਦੀ ਦੇਰ ਲੋਕ ਪ੍ਰੇਤ ਕਹਿ ਕੇ ਦੂਰ ਚਲੇ ਜਾਣਗੇ ਤੋ ਤੁਮ ਤਿਆਗਤ ਹੀ ਸੁਣ ਰੇ ਜਨ ਪ੍ਰੇਤ ਬਖਾਨ ਤੇਰੇ ਹੈ ਭਜ ਜੈ ਪੁੱਤਰ ਕਲੱਤਰ ਸੁਮਿੱਤਰ ਸਖਾ ਸਾਰੇ ਇਕੱਠੇ ਹੋ ਗਏ ਬੇਗ ਨਕਾਰੋ ਆਇਸ ਦਹਿਖ ਹੈ ਆਉਂਦਿਆਂ ਸਰ ਕਹਿਣਗੇ ਹੁਣ ਕੱਢਣ ਦਾ ਸਮਾਂ ਕਿਹੜਾ ਜੀ ਸੱਚ ਜਾਣੋ ਜਿਹੜਾ ਬਾਹਰੋਂ ਆਉਂਦਾ ਆਉਂਦਿਆਂ ਸਰ ਪਹਿਲਾਂ ਸਵਾਲ ਕਰਦਾ ਸੰਸਕਾਰ ਦਾ ਟਾਈਮ ਕਿਹੜਾ ਰੱਖਿਆ ਜੀ ਕਦੀ ਕਿਸੇ ਨੇ ਨੀ ਕਿਹਾ ਵੀ ਇਹਨੂੰ ਕਿੰਨੇ ਕੁ ਦਿਨ ਘਰ ਰੱਖਣਾ ਬੇਗ ਨਕਾਰੋ ਐਸ ਦਹਿ ਹੈ ਪੌਣ ਭੰਡਾਰ ਧਰਾਗੜ ਜੇ ਤਕ ਛਾੜਤ ਪ੍ਰਾਣ ਵਿਗਿਆਨ ਕਹਿ ਚੇਤ ਰੇ ਚੇਤ ਅਚੇਤ ਪਸ਼ੂ ਪਿਆਰਿਆ ਚੇਤੇ ਰੱਖ ਅੰਤ ਕੀ ਬਾਰ ਅਕੇਲੋ ਜੈ ਹੈ ਇਸ ਕਰਕੇ ਤੂੰ ਇਹਦੇ ਵਿਚ ਭਰਮ ਨਾ ਸੱਚੇ ਪਾਤਸ਼ਾਹ ਕਹਿ ਰਹੇ ਨੇ ਮਾਇਆ ਚਿੱਤ ਪਰਮੇਣ ਮਾਇਆ ਨੇ ਬੰਦੇ ਦੇ ਅੰਦਰ ਨੂੰ ਭਰਮਾ ਲਿਆ ਕਿਦੇ ਵਿਚ ਇਸ਼ਟ ਆਪਣੇ ਪਿਆਰੇ ਸਮਝੇ ਮਿੱਤਰ ਬੰਧ ਅੱਗੇ ਕਹਿਣ ਲੱਗੇ ਲੱਭ ਦਿੰਦ ਸਾਧ ਸੰਗੇਣ ਨਾਨਕ ਸੁਖ ਅਸਥਾਨੰਗ ਗੋਪਾਲ ਭਜਨੰਗ ਲੱਭ ਦਿੰਦ ਦਰ ਤੇ ਤੈਨੂੰ ਲੱਭ ਸਕਦਾ ਹੈ ਅੰਦਰ ਦਾ ਸੁਖ ਜੇ ਤੂੰ ਸੁਖ ਭਾਲਣਾ ਕਿੱਥੇ ਸਾਧ ਸੰਗੇਣ ਜਿੱਥੇ ਸਾਧ ਸੰਗਤ ਹੋਵੇ ਜਿੱਥੇ ਰੱਬ ਦੀ ਬੰਦਗੀ ਕਰਨ ਵਾਲੇ ਹੋਣ ਉੱਥੇ ਤੈਨੂੰ ਸੁਖ ਲੱਭ ਸਕਦਾ ਹੈ ਸਾਹਿਬ ਕਹਿਣ ਲੱਗੇ ਸੁਖ ਅਸਥਾਨੰਗ ਅਸਲੀ ਸੁਖ ਅਸਥਾਨ ਹੈ ਗੋਪਾਲ ਭਜਨੰਗ ਸੰਗਤ ਵੀ ਜੁੜ ਕੇ ਤੂੰ ਗੋਪਾਲ ਦਾ ਵਾਹਿਗੁਰੂ ਦਾ ਭਜਨ ਕਰ ਏਦੋ ਵੱਡਾ ਤੇਰੇ ਕੋਲ ਸੁਖ ਨਹੀਂ ਗੁਰੂ ਰਾਮਦਾਸ ਜੀ ਨੇ ਤਾਂ ਸ਼ਬਦ ਕਿਹਾ ਕਹਿਣ ਲੱਗੇ ਸੰਤੋ ਸੁਣੋ ਕਦੀ ਇਹਨਾਂ ਤੁਕਾਂ ਵੱਲ ਧਿਆਨ ਦਿਆ ਜੇ ਕੈਸੀ ਅੰਦਰ ਦੀ ਕੂਕ ਹੈ ਸੰਤੋ ਸੁਣੋ ਸੁਣੋ ਜਨ ਭਾਈ ਗੁਰ ਕਾਢੀ ਬਾਂਹ ਕੁਕੀ ਜੈ ਇਹਦਾ ਅਰਥ ਉਹ ਸੰਤੋ ਰੱਬ ਦੇ ਪਿਆਰੇ ਬੰਦੇ ਹੋ ਮੇਰੀ ਗੱਲ ਸੁਣੋ ਗੁਰ ਕਾਢੀ ਬਾਂਹ ਕੁਕੀ ਜੈ ਗੁਰੂ ਬਾਂਹ ਕੱਢ ਕੇ ਕਹਿੰਦਾ ਪਿਆ ਕਿ ਜੇ ਆਤਮ ਕੋ ਸੁਖ ਸੁਖ ਨਿਤ ਲੋੜੋ ਜੇ ਤੂੰ ਚਾਹਨਾ ਮੇਰੇ ਅੰਦਰ ਨੂੰ ਸੁਖ ਮਿਲੇ ਤਾਂ ਸਤਿਗੁਰ ਸ਼ਰਨ ਪਵੀਜੈ ਉੱਚੀ ਬਾਂਹ ਕਰਕੇ ਕਹਿੰਦਾ ਸੁਖ ਗੁਰੂ ਕੋਲ ਹੈ ਮੇਰੇ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹਨੂੰ ਤੂੰ ਸੁਖ ਸਮਝੀ ਬੈਠਾ ਨਾ ਉਹ ਗੁਰੂ ਦੀ ਨਗਰੀ ਨਜ਼ਰ ਵਿਚ ਇੱਕ ਗੰਦਗੀ ਦੇ ਕੀੜੇ ਵਾਲਾ ਭੋਗ ਹੈ ਹਜ਼ੂਰ ਦਾ ਬਚਨ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਉੱਚੇ ਸੁਖ ਮਾਣ ਦਾ ਕਿਚ ਨਾਏ ਵਸੂਰੇ ਸੋ ਪ੍ਰਭ ਚਿੱਤ ਨਾ ਆਵੀ ਬਿਸ਼ਟਾ ਕੇ ਕੀੜੇ ਬਿਨ ਹਰ ਨਾਮ ਨਾ ਸ਼ਾਂਤ ਹੋਏ ਸੁਖ ਹੈ ਕੇਵਲ ਨਾਮ ਵਿਚ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ ਹਜ਼ੂਰ ਕਹਿੰਦੇ ਨੇ ਅਸਲੀ ਸੁਖ ਜੋ ਹੈ ਉਹ ਪ੍ਰਭੂ ਦੇ ਨਾਮ ਵਿਚ ਉਹਦੀ ਬੰਦਗੀ ਵਿਚ ਹੈ ਦਾਤਾ ਮੇਰ ਕਰੇ ਸਾਈ ਦੇ ਚਰਨਾਂ ਵਿਚ ਆਪਾਂ ਜੁੜ ਸਕੀਏ देखो जे अंदर दा सुख है आप एकाग्रता थोड़ी जी बख्शिया जे जे अंदर दा सुख है अज मैं हजूर दे बचन पढ़ रहा सा कृपालू दाता जी दोना लाला दे कोल आए ने पुत्र ता उना दे भी ने ना पर पुत्र नू दात जानिया पुत्र नू माया नहीं बन देता चेते रखियो जदो दातार दी दात समझांगे उदो कदी भी माया नहीं बनेगी जदो दातार नू वेख करके अपना हक जमावांगे ओ चीज हर ही माया बन जाएगी उथे हजूर ने बैठे ने दोनों लाल कोल सुते ने ते शब्द बड़े सोहने उस विद्वान ने वरते पता सवेरे दोनों ने शहीद होने कह लगे सोए हुए बच्चों को कहा सर को पकड़ कर चल दोगे अब अब्बा को मुसीबत में जकड़ कर सोए हुए बच्चों को कहा सर को पकड़ कर चल दोगे अब अब्बा को मुसीबत में जकड़ कर थी जिंदगी लिखी हुई किस्मत ने उजड़ कर फिर मिलने का वादा तो किए जाओ बिछड़ कर थे चार देखो रब दा शुक्र थे चार हो अब दो ही किसी चार से उन केवल दो रह गए शहर ये भी ना होंगे हम शुक्र करेंगे अगर ये भी ना होंगे रब दा शुक्र करांगे जदो ये भी ना होंगे आओ उस कलगीधर जी ने जोड़िया सानू सिमरन नाल अपने अंदर नू टिकाओ पूरे आपा 10 मिनट से समाप्ति कर देनी है मैं बेनती करांगा खास करके माइया बीबिया भी प्यारियो देखो हां जदो घर नू अग लगी होवे भाई गुरदास किन्ने नू उच्ची रौला पाओ किते ना किते कोई बौड़ सकदा है जदो अंदर नू कई जन्मां दी अग लगी होवे उच्चा गुरु गुरु जपिए गुरु बौड़ी करदा है करो उच्चारण एकाग्रता बख्श देखो है वाहे गुरु वाहे।